है गुरु नानक धार के मूरत है जग आयो लोक सुनियो पर लोक सुनियो वेद लोक सुनियो सब दर्शन पायो संगत पारो तारन को गुरु नानक साहिब पंथ चलायो वाहिगुरु श्री गुरु नानक साहिब धार के मूरत है जग आयो आद करो गुरुदेव को बंदन वाहिगुरु मुख माही उचारी दोए कर जोर करो चरणा पर जाऊं सदा गुरु को बुलिहारी कान सुने उपमा गुर की गुर मूरत ध्यान हृदय निहारी वाहिगुरु श्री गुरु नानक साहिब सेवक सरण गई दरबारी दंडौत बंदन अनक बार सर्व कला सम्रथ दोलन ते राखो प्रभु नानक दे कर हथ ज्ञान जन गुरदिया अज्ञान अंधेर विनाश हर कृपा से संत पेटिया नानक मन प्रगास भूख उचरे शास्त्र खाट पिंग गिरन चढ़ जाए अंध लखै बदरौ सुने जो काल कृपा कराए सतनाम श्री वाहिगुरु जियो बैराड़ी महला चौथा हर जन राम नाम गुण गावे जे कोई निंद करे हर जन की अपना गुण ना गवावे हर जन राम नाम गुण गावे जे कोई निंद करे हर जन की अपना गुण ना गवावे रहाओ जो किश करे सो आपे स्वामी हरे आपे कार कमावे हरे आपे ही मत देवे स्वामी हरे आपे बोल बुलावे हरे आपे पांच तत् विस्थारा बिच धातु पांच आप पावे जन नानक सतगुर मेले आपे हरे आपे चगर चुकावे हरे आपे पांच तत् विस्थारा बिच धातु पांच आप पावे जन नानक सतगुर मेले आपे हरे आपे चगर चुकावे वाहिगुरु जी का खालसा वाहिगुरु जी की फतेह भगत वछल करना निधान दीना बंधु पतत पावन जगत गुरु निरंजनी ज्योत धन धन साहिब श्री गुरु नानक देव जी महाराज धन धन साहिब श्री गुरु गोविंद सिंह साहिब जी महाराज धन धन साहिब श्री गुरु ग्रंथ साहिब जी महाराज जी की महान कृपालता बख्शिश का सदका आप सारे माई भाई प्रबंधकों के श्रेष्ठ उद्यम द्वारा ग्रंथी साहबान रागी सिंह समूह सेवादारा और संगत के सहयोग द्वारा बड़े प्यार सत्कार के सहत सतगुरु जी के पावन दरबार विच शाम के दीवाना विच अमृतमयी पावन बाणी श्री रहिरास साहब जी के नितनेम और गुरु के कीर्तनियां पासों बड़े प्यार दे नाल सतगुरु जी की अमृतमयी पावन गुरबाणी का कीर्तन हरजस अमृतमयी विचार सरवण करने वास्ते सतगुरु जी के पावन चरणों में हाजरी भर रहे हो। सतगुरु जी ने आप जी उपर ਬੜੀ ਅਪਾਰ ਬਖਸ਼ਿਸ਼ ਕੀਤੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦੇ ਭੈਣ ਬੇਬੇ ਨਾਨਕੀ ਜੀ ਪ੍ਰਬੰਧਕਾਂ ਨਾਲ ਔਰ ਗ੍ਰੰਥੀ ਸਿੰਘਾਂ ਨਾਲ ਸਮੂਹ ਸੰਗਤ ਵਿੱਚ ਵਿਚਾਰ ਕਰਨ ਤੋਂ ਉਪਰੰਤ, ਕਿਉਂਕਿ ਸੁਲਤਾਨਪੁਰ ਲੋਧੀ ਦੇ ਅੰਦਰ 2-3-4 ਬੇਬੇ ਨਾਨਕੀ ਜੀ ਦਾ ਅਵਤਾਰ ਪੁਰਬ ਮਨਾਇਆ ਜਾਂਦਾ ਹੈ, ਉੱਥੇ ਸੰਗਤ ਵਿੱਚ ਹਾਜ਼ਰੀ ਭਰੀ ਦੀ ਹੈ ਅਤੇ ਇਸ ਵੇਲੇ ਸਤਿਗੁਰੂ ਜੀ ਨੇ ਕੋਈ ਅਨਜਰ ਇੱਧਰਲਾ ਲਿਖ ਦਿੱਤਾ ਹੈ। ਮਨ ਵਿੱਚ ਵਿਚਾਰ ਸੀ ਕਿ ਸਤਿਗੁਰੂ ਜੀ ਇਹ ਗਿਆਨ ਅਵਤਾਰ ਹਨ, ਬੇਬੇ ਜੀ ਵੀ ਭਗਤੀ ਦਾ ਅਵਤਾਰ ਹਨ, ਔਰ ਜਿਨ੍ਹਾਂ ਦੀ ਸ਼ਾਦੀ ਭਾਈ ਜੈ ਰਾਮ ਜੀ ਨਾਲ ਸੁਲਤਾਨਪੁਰ ਲੋਧੀ ਵਿਖੇ ਹੋਈ ਸੀ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਸਮੇਂ ਨਾਲ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਦਾ ਪਹਿਲਾ ਨਾਮ ਰਾਜੇ ਭੋਏ ਦੀ ਤਲਵੰਡੀ ਭੱਟੀ ਗੋਤ ਦਾ ਜਿਹੜਾ ਰਾਜਪੂਤ ਰਾਜਾ ਸੀ, ਬਾਅਦ ਵਿੱਚ ਇਹਨਾਂ ਨੇ ਮੁਸਲਮਾਨੀ ਮਤ ਗ੍ਰਹਿਣ ਕੀਤਾ, ਉਹਦੇ ਨਾਂ 'ਤੇ ਤਲਵੰਡੀ ਦਾ ਨਾਮ ਸੀ। ਇਸ ਨਗਰੀ ਵਿੱਚ ਸਤਿਗੁਰੂ ਜੀ ਦੇ ਅਵਤਾਰ ਧਾਰਨ ਦੇ ਕਾਰਨ ਨਾਨਕ ਆਣਾ, ਉਹਦਾ ਨਾਂ ਪੈ ਗਿਆ ਨਨਕਾਣਾ ਸਾਹਿਬ। ਗੱਜ ਕੇ ਬੋਲੋ ਮਹਾਰਾਜ ਦੇ, ਉਹਨਾਂ ਨਗਰ ਦਾ ਨਾਂ ਬਦਲ ਗਿਆ। ਸੋ ਸਤਿਗੁਰੂ ਜੀ ਦਾ 1469 ਈਸਵੀ 1526 ਸੰਮਤ ਚ ਕੱਤਕ ਦੀ ਪੂਰਨਮਾਸ਼ੀ ਅਵਤਾਰ ਹੋਇਆ ਸ਼੍ਰੀ ਮਹਿਤਾ ਕਲਿਆਣ ਚੰਦਰ ਜੀ ਜਗਤ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ। 15 ਸਾਲ ਤਾਈਂ ਮਹਾਰਾਜ ਨੇ ਉੱਥੇ ਸਾਰੇ ਸ਼ੋਜ ਕੀਤੇ ਹੈ। ਫਿਰ ਰਾਏ ਬੁਲਾਰ ਜੀ ਜੋ ਮਹਾਰਾਜ ਦੇ ਸ਼ਰਧਾਲੂ ਸਨ, ਮੌਕੇ ਦੇ ਜੋ ਉੱਥੇ ਹਾਕਮ ਸਨ, ਇੱਧਰ ਦੌਲਤ ਖਾਂ ਲੋਧੀ, ਭਾਈ ਜੈ ਰਾਮ ਜੀ ਸੁਲਤਾਨਪੁਰ ਲੋਧੀ ਇਸ ਇਲਾਕੇ ਦੇ ਪਟਵਾਰੀ ਸਨ, ਹਜ਼ੂਰ ਪਾਤਸ਼ਾਹ ਜੀ ਦੇ ਸਰਕਾਰ ਜੋ ਪਿਤਾ ਜੀ ਮਹਿਤਾ ਕਲਿਆਣ ਚੰਦਰ ਜੀ ਇਸ ਇਲਾਕੇ ਵਿੱਚ ਪਟਵਾਰ ਦਾ ਕੰਮ ਕਰਦੇ ਸਨ। ਸੋ ਇਸੇ ਢੰਗ ਨਾਲ ਹੀ ਸੁਲਤਾਨਪੁਰ ਲੋਧੀ ਬੇਬੇ ਜੀ ਦੀ ਸ਼ਾਦੀ ਹੋਈ, ਔਰ ਦੌਲਤ ਖਾਂ ਲੋਧੀ ਔਰ ਰਾਏ ਬੁਲਾਰ ਦੀ ਵਿਚਾਰ ਭਾਈਆ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਜੀ ਦੇ ਪਿਆਰ ਦੁਆਰਾ ਆਏ। ਤਵਾਰੀ ਗੁਰ ਖਾਲਸਾ ਗਿਆਨੀ ਗਿਆਨ ਸਿੰਘ ਦੇ ਮੁਤਾਬਕ 16 ਸਾਲ ਦੇ ਲਗਭਗ ਸਤਿਗੁਰੂ ਜੀ ਇਸ ਧਰਤੀ ਵਿੱਚ ਚਰਨ ਪਾ ਕੇ ਸੰਗਤਾਂ ਨੂੰ ਕਰਤਾਰ ਕਰਦੇ ਰਹੇ, ਔਰ ਉਸ ਨਗਰ ਵਿੱਚ ਉਹਨਾਂ ਨੇ ਬੇਅੰਤ ਚੋਜ ਕੀਤੇ। ਜੋ ਬੇਬੇ ਨਾਨਕੀ ਜੀ ਦਾ ਘਰ ਹੈ ਗੁਰਦੁਆਰਾ ਗੁਰੂ ਕਾ ਬਾਗ, ਮਹਾਨ ਕੋਸ਼ ਵਿੱਚ ਖਾਨ ਸਿੰਘ ਨਾਭਾ ਨੇ ਇਹ ਸਾਰਾ ਇਤਿਹਾਸ ਲਿਖਿਆ ਅਸਥਾਨਾਂ ਬਾਰੇ। ਉਹ ਬੇਬੇ ਜੀ ਦੇ ਪਾਸ ਰਹੇ ਤੇ ਮੋਦੀਖਾਨੇ ਦੀ ਕਿਰਤ ਕੀਤੀ। ਪਹਿਲਾ ਸਥਾਨ ਜਿੱਥੇ ਚਰਨ ਪਾਇਆ ਗੁਰਦੁਆਰਾ ਗੁਰੂ ਕਾ ਬਾਗ ਆ। ਇਸੇ ਗ੍ਰਹਿ ਤੋਂ ਮਹਾਰਾਜ ਅਚਲ ਬਟਾਲੇ ਵਿਆਹੁਣ ਵਾਸਤੇ ਗਏ, ਇੱਥੇ ਹੀ ਪਰਤ ਕੇ ਆਏ। ਇੱਥੇ ਹੀ ਉਹਨਾਂ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਜੀ ਦਾ ਅਵਤਰਨ ਹੋਇਆ, ਇਸੇ ਕਰਕੇ ਉਸ ਸਥਾਨ ਦਾ ਨਾਮ ਗੁਰਦੁਆਰਾ ਗੁਰੂ ਕਾ ਬਾਗ ਹੈ, ਗੁਰੂ ਕਾ ਬਾਗ ਬਗੀਚਾ। ਤੇ ਬੇਬੇ ਜੀ ਨੇ ਆਪਣੇ ਕੋਲ ਮਹਾਰਾਜ ਦੇ ਪਰਿਵਾਰ ਨੂੰ ਰੱਖਿਆ। ਦੂਸਰਾ ਸਥਾਨ ਹੱਟ ਹੈ ਮੋਦੀਖਾਨਾ, ਜਿੱਥੇ ਮਹਾਰਾਜ ਧਰਮ ਦੀ ਕਿਰਤ ਕਰਦੇ ਸੀ, ਔਰ 13 ਤੋਂ 13 ਸਿਰਾ ਦਾ ਜਾਪ ਕਰਦੇ ਗਰੀਬਾਂ ਨੇ ਝੋਲੀਆਂ ਭਰਦੇ ਹੋ ਚੌਦਾਂ ਵੱਡੇ ਹਜ਼ੂਰ ਦੇ ਹਸਪਤਾਲਾਂ ਦੀ ਸ਼ੋਭ ਵਾਲੇ ਅੱਜ ਵੀ ਮੌਜੂਦ ਆ। ਬੇਰ ਸਾਹਿਬ ਜਿੱਥੇ ਬੇਂਚ ਇਸ਼ਨਾਨ ਕਰਕੇ ਨਿਜਾਨੰਦ ਵਿੱਚ ਲੀਨ ਹੁੰਦੇ ਸੀ ਔਰ ਸਾਈਂ ਅੱਲਾ ਦਿੱਤਾ ਨੂੰ ਨਾਟਕੀ ਚੇਟੀ ਖਿਲਾ ਕੇ ਨਿਰਗੁਣ ਪਰਮਾਤਮਾ ਨਾਲ ਜੋੜਿਆ ਔਰ ਭਾਈ ਭਗੀਰਥ ਜੋ ਮਨਸੀਆਂ ਤੋਂ ਕਾਲੀ ਦੇਵੀ ਦਾ ਪਾਸ਼ਕ ਸੀ, ਦੇਵੀ ਦੇ ਦਰਸ਼ਨ ਦੇਣ ਤੋਂ ਮੈਂ ਮੁਕਤੀ ਨਹੀਂ ਲੈ ਸਕਦੀ, ਗੁਰੂ ਨਾਨਕ ਪਾਤਸ਼ਾਹ ਜੀ ਪਾਸ ਭੇਜਿਆ ਤੇ ਸਤਿਗੁਰੂ ਜੀ ਦੀ ਇਸ਼ਨਾਨ ਦਾਤਣ ਦੀ ਸੇਵਾ ਮਿਲੀ। ਰੋਜ਼ਾਨਾ ਦਾਤਣ ਲਿਆਉਂਦੇ ਸੀ, ਉਸ ਦਿਨ ਬੇਰੀ ਦੀ ਦਾਤਣ ਹਜ਼ੂਰ ਮੈਂ ਉਹ ਦਾਤਣ ਕਰਕੇ ਬੇਈ ਕਿਨਾਰੇ ਕੱਢਤੀ। ਕਹਿੰਦੇ ਅੱਜ ਆਖਰੀ ਬੇਰੀ ਦੀ ਉਹ ਬੇਰੀ ਅੱਜ ਮੌਜੂਦ ਹੈ ਜਿਹਦੇ ਨਾਂ ਤੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਹੈ। ਇੱਥੋਂ ਹੀ ਇਸ਼ਨਾਨ ਦੇ ਬਹਾਨੇ ਸੱਚਖੰਡ ਗਏ। ਤੀਸਰੇ ਦਿਨ ਫਿਰ ਜਦੋਂ ਅਕਾਲ ਪੁਰਖ ਵਿੱਚ ਦੇ ਪਾਸ ਪਹੁੰਚੇ, ਉਹਨੇ ਕਿਹਾ ਵੀ ਜਿੰਨੇ ਪੀਰ ਪੈਗੰਬਰ ਭੇਜੇ ਹੈ ਸਾਰੇ ਆਪੋ ਆਪਣਾ ਨਾਮ ਜਪਾਈ ਗਏ ਹੈ ਅਤੇ ਮੇਰਾ ਨਾਂ ਜਿਹੜਾ ਇਹਦਾ ਪ੍ਰਚਾਰ ਸੰਚਾਰ ਨਹੀਂ ਕੀਤਾ ਅਤੇ ਤੁਸੀਂ ਜਾ ਕੇ ਸੰਸਾਰ 'ਤੇ ਨਾਮ ਦੀ ਦਾਤ ਵਟੋ। ਅਤੇ ਮਹਾਰਾਜ ਨੇ ਕਿਹਾ ਕਿਹੜਾ ਨਾਮ ਉੱਥੇ ਆਚਾਰਿਆ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰ ਪ੍ਰਸਾਦ। ਅਤੇ ਕਿਹਾ ਕਿ ਮੇਰਾ ਨਾਮ ਪਰਮੇਸ਼ਰ, ਤੁਹਾਡਾ ਨਾਮ ਗੁਰ ਪਰਮੇਸ਼ਰ। ਕਹਿੰਦੇ ਜੀ ਮੇਰੇ ਨਾਂ ਨਾਲ ਤੁਸੀਂ ਇੱਕ ਸ਼ਬਦ ਵਾਧੂ ਲਾਇਆ। ਕਹਿੰਦੇ ਪਰਮੇਸ਼ਰ ਆਪਣੀ ਮਾਇਆ ਪਾ ਕੇ ਆਪਣੇ ਆਪ ਨੂੰ ਛਪਾ ਲੈਂਦਾ, ਜਿਹੜਾ ਗੁਰੂ ਆ ਉਹ ਮਾਇਆ ਪਰੇ ਕਰਕੇ ਪਰਮੇਸ਼ਰ ਨੂੰ ਪ੍ਰਗਟ ਕਰ ਦਿੰਦਾ, ਇਸ ਕਰਕੇ ਗੁਰੂ ਦਾ ਦਰਜਾ ਬਹੁਤ ਵੱਡਾ। ਗੁਰ ਪਰਮੇਸ਼ਰ ਏਕ ਹੈ, ਸਭ ਨਾ ਰਹਿ ਸਮਾਏ, ਉਹ ਅਵਿਨਾਸੀ ਪੁਰਖ ਹੈ, ਨਾ ਆਵੇ ਨਾ ਜਾਏ। ਭਾਈ ਗੁਰਦਾਸ ਜੀ ਨੇ ਵੀ ਕਿਹਾ ਬਾਬੇ ਪਾਇਆ ਬਖਸ਼ਦਾਰ ਨਾਨਕ ਨਾਮ ਗਰੀਬੀ ਪਾਈ। ਸੋ ਉੱਥੋਂ ਫਿਰ ਮੂਲ ਮੰਤਰ ਦੀ ਦਾਤ ਲੈ ਕੇ ਮਹਾਰਾਜ ਆਏ ਅਤੇ ਗੁਰਦੁਆਰੇ ਦਾ ਨਾਮ ਸੰਤ ਘਾਟ ਆ। ਇੱਧਰ ਲੋਕਾਂ ਨੇ ਸੀ ਲਓ ਜੀ ਦੇਖਾ ਦੇਣ ਦੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ। ਫਿਰ ਕੋਹੜੀ ਸਾਹਿਬ ਸਥਾਨ ਹੈ ਜਿੱਥੇ ਤਿੰਨ ਦਿਨ ਦੇਖਾ ਹੋਇਆ, ਵਾਧਾ ਨਿਕਲਿਆ ਤਿੰਨ ਵਾਰੀ, ਕਿੰਨੇ ਵਾਰੀ ਵਾਧਾ। ਇਹ ਮੋਦੀ ਦੀ ਕਿਰਤ ਵਾਸਤੇ ਬੇਨਤੀ ਕੀਤੀ, ਕਹਿੰਦੇ ਬੰਦਗੀ ਕਰਨੀ ਹੈ ਬਾਦਸ਼ਾਹ, ਕਹਿੰਦਾ ਨਵਾਜ ਦਾ ਟਾਈਮ ਹੈ। ਉਹ ਗੁਰਦੁਆਰਾ ਅੰਤਰ ਜਾਣ ਦਾ ਉੱਥੇ ਫਿਰ ਉਹ ਜਿਸ ਤਰ੍ਹਾਂ ਨਵਾਜ ਪੜ੍ਹਦੇ ਹਜ਼ੂਰ ਆਪਣੀ ਮੌਜ ਵਿੱਚ ਖਲੋਤੇ ਸੀ, ਕਹਿੰਦੇ ਨਵਾਜ ਨਹੀਂ ਪੜ੍ਹੀ। ਕਹਿੰਦੇ ਕਿਹਦੇ ਨਾਲ? ਕਹਿੰਦੇ ਬਾਦਸ਼ਾਹ ਨਾਲ। ਕਹਿੰਦੇ ਬਾਦਸ਼ਾਹ ਕਾਬਲ ਘੋੜੇ ਖਰੀਦਦਾ ਸੀ। ਕਾਜੀ ਕਹਿੰਦਾ ਮੇਰੇ ਨਾਲ ਕਹਿੰਦੇ ਤੇਰੀ ਘੋੜੀ ਸੂਈ ਸੀ, ਪਛੇਰਾ ਟੋਏ 'ਚ ਨਾ ਡਿੱਗ ਪਿਆ, ਸਰੀਰ ਹਾਜ਼ਰ ਸੀ ਮਨ ਨੇ, ਗੁਰਦੁਆਰਾ ਅੰਤਰ ਜਾਂਦਾ। ਇਹ ਛੇ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਆ। ਸੋ ਸੱਤਵਾਂ ਜੋ ਹੈ ਪੰਜਵੇਂ ਪਾਤਸ਼ਾਹ ਜੋ ਛੇਵੇਂ ਪਾਤਸ਼ਾਹ ਨੂੰ ਡੱਲਾ ਸਾਹਿਬ ਵਿਆਹੁਣ ਵਾਸਤੇ ਗਏ ਅਤੇ ਗੁਰਦੁਆਰਾ ਸੇਹਰਾ ਸਾਹਿਬ ਸੇਹਰਿਆਂ ਵਾਲੀ ਧਰਮਸ਼ਾਲਾ ਸੀ, ਇੱਥੇ ਵਿਸ਼ਰਾਮ ਕਰਕੇ ਮਹਾਰਾਜ ਦੇ ਸਥਾਨਾਂ 'ਤੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕਰਾਈ, ਆਸ਼ੀਰਵਾਦ ਲੈ ਕੇ ਵਿਆਹੁਣ ਵਾਸਤੇ ਗਏ ਸੀ ਮਹਾਰਾਜ ਦਾ ਸਥਾਨ। ਅਤੇ ਡੱਲਾ ਨਗਰ ਹੈ ਜਿੱਥੇ ਭਾਈ ਪਾਰੂ, ਬਾਬਾ ਲਾਲੋ, ਬਾਬਾ ਸਲਾਮਤ ਰਾਏ ਭਾਵ ਬਹੱਤਰ ਬ੍ਰਹਮ ਗਿਆਨੀ ਹੋਏ। ਇਸੇ ਪਰਿਵਾਰ 'ਚ ਭਾਈ ਦਇਆਲ ਸਿੰਘ ਜਾ ਕੇ ਹੋਏ, ਜਿਹਨੇ ਪੰਜਾਂ ਪਿਆਰਾਂ ਨੂੰ ਸਭ ਤੋਂ ਪਹਿਲਾਂ ਸਰੀਰ ਦਿੱਤਾ, ਬਾਅਦ ਵਿੱਚ ਲਾਹੌਰ ਰਹਿੰਦੇ ਰਹੇ। ਸੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਬੇਅੰਤ ਜੋਜ ਕੀਤੇ ਹੈ, ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਇੱਥੇ ਕੀਤੀ ਹੈ, ਮਰਦਾਨੇ ਨੂੰ ਰਵਾਬ ਦੀ ਦਾਤ ਇੱਥੋਂ ਦਿੱਤੀ ਹੈ। ਇੱਥੇ ਹੀ ਤ੍ਰਿਗ ਦਿਨਾਂ ਦਾ ਜੀਵਿਆ ਲਿਖ ਲਿਖ ਵਿੱਚ ਹੈ ਨਾਮ ਆਚਾਰਿਆ। ਇੱਥੇ ਹੀ ਰਾਜਾ ਬਾਲਕ ਨਗਰੀ ਕਾਚੀ ਇਹ ਸ਼ਬਦ ਦਾ ਉਚਾਰਨ ਹੋਇਆ, ਗਊ ਬ੍ਰਾਹਮਣ ਕੌ ਕਰ ਲਾਭੋ ਇਹ ਉਪਦੇਸ਼ ਦਿੱਤਾ, ਮਾਇਆ ਕਾਰਨ ਵਿਦਿਆ ਵਿੱਚ ਹੈ ਜਨਮ ਅਵਿਰਥਾ ਜਾਏ, ਨਾ ਹਮ ਹਿੰਦੂ ਨਾ ਮੁਸਲਮਾਨ ਅਲ ਹੈ ਰਾਮ ਕੇ ਪਿੰਡ ਪ੍ਰਾਣ। ਇੱਥੋਂ ਹੀ ਮਹਾਰਾਜ ਅਦਾਸੀਆਂ ਕਰਨ ਤੁਰੇ ਹੈ, ਭਾਈ ਬਾਲਾ ਮਰਦਾਨਾ ਜੀ ਨੂੰ ਲੈ ਕੇ ਚੜ੍ਹਿਆ ਸੋਧਣ ਧਰਤ ਦੁਖਾਈ। ਸੋ ਬੇਬੇ ਜੀ ਨੇ ਹੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਪਰਿਵਾਰ ਛੱਡ ਕੇ ਗਏ ਹੈ, ਇਹ ਬੇਬੇ ਜੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਜਗਤ ਮਾਤਾ ਸੁਲੱਖਣੀ ਜੀ, ਬਾਬਾ ਸ੍ਰੀ ਚੰਦ 3 ਸਾਲ, ਇਹ ਲਕਸ਼ਮੀ ਦਾਸ ਜੀ 1.5 ਸਾਲ ਦੇ ਸੀ, ਪਰਿਵਾਰ ਦੀ ਸੰਭਾਲ ਕਰਨੀ। ਉਦੋਂ ਬੇਬੇ ਜੀ ਨੇ ਕਿਹਾ ਮਹਾਰਾਜ ਤੁਹਾਡਾ ਦਰਸ਼ਨ ਕਹਿੰਦੇ ਜਦੋਂ ਯਾਦ ਕਰੋਗੇ ਉਦੋਂ ਹੀ ਕਿਰਪਾ ਕਰਦੇ ਰਹੇ। ਉਹ ਪ੍ਰਧਾਨ ਜੀ ਨਾਲ ਡਾਕਟਰ ਸਾਹਿਬ ਜੀ ਨੇ ਤੇ ਦਾਸ ਨੇ ਵੀ ਉਪਲ ਸਾਹਿਬ ਵਿਚਾਰ ਕਰਕੇ ਕਿ ਆਸਟ੍ਰੇਲੀਆ 'ਚ ਕਦੇ ਸ਼ਾਇਦ ਬੇਬੇ ਜੀ ਦਾ ਗੁਰਪੁਰਬ ਨਹੀਂ ਮਨਾਇਆ ਗਿਆ ਤੇ ਪਹਿਲੀ ਵਾਰੀ ਮਹਾਰਾਜ ਆਪ ਸਾਰਿਆਂ 'ਤੇ ਬਹੁਤ ਵੱਡੀ ਕਿਰਪਾ ਕਰ ਰਹੇ ਹੈ ਅਤੇ ਇਸ ਸਥਾਨ ਦੇ ਪ੍ਰਬੰਧਕ ਇਹ ਮਾਣ ਲੈ ਰਹੇ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਜਦੋਂ ਮਹਾਰਾਜ ਨੂੰ 20 ਰੁਪਏ ਦਿੱਤੇ ਸੀ ਸੱਚਾ ਸੌਦਾ ਕਰਨ ਲਈ, ਸਾਧੂਆਂ ਨੂੰ ਲੰਗਰ ਛਕਾਇਆ ਅਤੇ ਪਿਤਾ ਜੀ ਵੱਲੋਂ ਜਿਸ ਤਰ੍ਹਾਂ ਉਸ ਵੇਲੇ ਸਮਾਂ ਬਣਿਆ ਅਤੇ ਬੇਬੇ ਨਾਨਕੀ ਜੀ ਨੇ ਮੋਹਰੇ ਹੋ ਕੇ ਫਿਰ ਪਿਤਾ ਜੀ ਨੂੰ ਸ਼ਾਂਤ ਕੀਤਾ ਉਸੇ। ਸੋ ਉਹਨਾਂ ਦਾ ਗੁਰਪੁਰਬ ਮਨਾਉਣ ਦਾ ਉੱਦਮ ਕੀਤਾ ਗਿਆ 2, 3, 4 ਅਪ੍ਰੈਲ। ਸੋ ਗ੍ਰੰਥੀ ਸਿੰਘਾਂ ਨੂੰ ਕਈ ਵਾਰੀ ਮੁਸ਼ਕਲਾਤ ਆਉਂਦੀ ਹੈ, ਪਾਠ ਹੁੰਦੇ ਹੈ ਅਤੇ ਪਾਠੀ ਸਿੰਘਾਂ ਦੀ ਕਮੀ ਹੁੰਦੀ ਹੈ, ਔਖਾ ਹੋ ਜਾਂਦਾ ਵਧੇਰੇ ਪਾਠ ਹੋਣ। ਹੁਣ ਐਤਕੀ ਬੇਬੇ ਜੀ ਦਾ ਪਾਠ ਹੈ ਅਤੇ ਮਾਈ ਸ਼ੀਰਾਂ ਬੀਬੀਆਂ ਨੂੰ ਬੜੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਬੀਬੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਅਤੇ ਜਿਹੜੀਆਂ ਪਾਠੀ ਬੀਬੀਆਂ ਉਹ ਵੱਧ ਤੋਂ ਵੱਧ ਇੱਧਰ ਵੀ ਰੌਲਾਂ 'ਚ ਅਤੇ ਲੰਗਰਾਂ 'ਚ ਅਤੇ ਲੰਗਰ ਵਾਸਤੇ ਵੀ ਵਿਚਾਰ ਹੋਈ ਸੀ ਕਿ ਕੁਦਰਤੀ ਉੱਦਣ ਐਤਵਾਰ ਵੀ ਹੈ, ਛੁੱਟੀ ਵੀ ਹੈ, ਸ਼ਨਿਚਰਵਾਰ ਵੀ ਛੁੱਟੀ ਹੈ, ਬੱਚਿਆਂ ਨੂੰ ਵੀ ਛੁੱਟੀਆਂ ਹੋਈਆਂ, ਸਾਰੀਆਂ ਸੰਗਤਾਂ ਭਾਈ ਗੱਜ ਵੱਜ ਕੇ ਪਹੁੰਚਿਓ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਬਹੁਤ ਵੱਡੀਆਂ ਖੁਸ਼ੀਆਂ ਮਿਲਣਗੀਆਂ ਕਿ ਉਹਨਾਂ ਦੀ ਭੈਣ ਜਿਹਨਾਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਪਾਸ, ਇੱਕ ਪਰਮਾਤਮਾ ਨੂੰ ਆਪਣੇ ਪਿਆਰ ਭਗਤੀ ਨਾਲ ਇੰਨੇ ਸਾਲ ਰੱਖਿਆ, ਜਿਹਨਾਂ ਦੇ ਦਰਸ਼ਨ ਦੇ ਦਿਨ ਰਾਤ ਲੋਚਦੇ ਕਿਤੇ ਸੁਪਨੇ 'ਚ ਵੀ ਦਰਸ਼ਨ ਮਿਲਿਆ, ਅਤੇ ਬੇਬੇ ਜੀ ਦੇ ਪਾਸ ਕਿੰਨਾ ਸਮਾਂ ਉਹਨਾਂ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਹੋਈ ਹੈ, ਉਹਨਾਂ ਦਾ ਇਹ ਗੁਰਪੁਰਬ ਮਨਾਇਆ ਜਾ ਰਿਹਾ। ਸੰਗਤਾਂ ਨੂੰ ਜਿਵੇਂ ਵੀ ਆਪ ਦੱਸ ਸਕਦੇ ਹਾਂ ਸਹਿਯੋਗ, ਉਸ ਤਰ੍ਹਾਂ ਲੰਗਰਾਂ 'ਚ ਵੀ ਸੇਵਾ ਵੱਧ ਚੜ੍ਹ ਕੇ, ਪ੍ਰਬੰਧਕਾਂ ਨੂੰ, ਗ੍ਰੰਥੀ ਸਿੰਘਾਂ ਨੂੰ ਪੂਰੀ ਤਰ੍ਹਾਂ ਸਹਿਯੋਗ ਹਰ ਪੱਖੋਂ ਦੇਣਾ ਲੈਣਾ ਹੈ ਤਾਂ ਜੋ ਬੇਬੇ ਜੀ ਦੀਆਂ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਅਤੇ ਜਗਤ ਮਾਤਾ ਸੁਲੱਖਣੀ ਜੀ ਦੀਆਂ ਵੀ ਆਪ ਜੀ ਨੂੰ ਬਹੁਤ ਖੁਸ਼ੀਆਂ ਮਿਲਣਗੀਆਂ, ਕਿਉਂਕਿ ਮਾਤਾ ਜੀ ਔਰ ਉਹਨਾਂ ਦੇ ਸਾਹਿਬਜ਼ਾਦਿਆਂ ਦੀ ਜ਼ਿੰਮੇਵਾਰੀ ਬੇਬੇ ਜੀ ਦੇ ਸਿਰ 'ਤੇ ਰਹੀ ਹੈ ਅਤੇ ਬੇਬੇ ਜੀ ਨੇ ਕਿੰਨੇ ਪਿਆਰ ਦੇ ਨਾਲ ਜ਼ਿੰਮੇਵਾਰੀ ਨਿਭਾਈ ਹੈ ਅਤੇ ਉਹਨਾਂ ਦਾ ਇਹ ਗੁਰਪੁਰਬ ਆ ਅਤੇ ਮਹਾਰਾਜ ਨੇ ਆਪ ਸਾਰਿਆਂ ਦੇ ਭਲੇ ਵਾਸਤੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ। ਔਰ ਬੀਬੀ ਜੀ ਦੇ ਜੀਵਨ ਤੋਂ ਤੁਹਾਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਆਰ ਦੀ ਬਹੁਤ ਵੱਡੀ ਬਖਸ਼ਿਸ਼ ਹੋਵੇਗੀ ਔਰ ਦਰਸ਼ਨ ਦੀ ਹਰ ਤਰ੍ਹਾਂ ਦੀ, ਕਿਉਂਕਿ ਬੇਬੇ ਜੀ ਭਗਤੀ ਦਾ ਹੀ ਅਵਤਾਰ ਆ, ਸ਼ਰਧਾ ਦਾ, ਕਿਉਂਕਿ ਭਾਈਆ ਜੈ ਰਾਮ ਜੀ ਨੇ ਕਿਹਾ ਸੀ ਇਹ ਨਾਨਕੀ ਤੂੰ ਧੰਨ ਆ, ਬੇਬੇ ਜੀ ਨੇ ਕਿਹਾ ਪਤੀ ਦੇਵ ਧੰਨ ਤਾਂ ਤੁਸੀਂ ਹੈ, ਕਹਿੰਦੇ ਨਹੀਂ ਤੁਸੀਂ ਧੰਨ ਆ, ਕਹਿੰਦੇ ਉਹ ਕਿਵੇਂ, ਕਹਿੰਦੇ ਮੇਰਾ ਤੁਹਾਡੇ ਨਾਲ ਸੰਯੋਗ ਹੋਇਆ, ਤੁਹਾਡੇ ਬਹਾਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੇਰੇ ਗ੍ਰਹਿ ਚਰਨ ਪਾਏ, ਮੈਨੂੰ ਇੰਨਾ ਸਮਾਂ ਬਖਸ਼ਿਸ਼ ਦਿੱਤੀ ਹੈ। ਕਦੇ ਕੇ ਬੋਲੋ ਬੇਬੇ ਜੀ ਵਾਸਤੇ ਹੁੰਦਾ ਬੇਬੇ ਨਾਨਕੀ ਦਾ ਘਰ ਕਿਹੜਾ ਜਿਹਦਾ ਵੱਡਾ ਵੱਡਾ ਵਿਹੜਾ, ਜਿੱਥੇ ਉਹਨਾਂ ਨੇ ਆਪਣੇ ਭਤੀਜਿਆਂ ਨੂੰ ਖੜਾਇਆ, ਬਾਬਾ ਸ੍ਰੀ ਚੰਦ ਕੋਈ ਮੰਗਤਾ ਆਇਆ ਸੀ, ਬੇਬੇ ਜੀ ਭੂਆ ਜੀ ਖੈਰ ਪਾਉਣ ਵਾਸਤੇ ਅੰਦਰ ਗਏ। ਉੱਥੇ ਘੋੜਿਆਂ ਦੇ ਵਾਸਤੇ ਛੋਲਿਆਂ ਦੀਆਂ ਬੋਰੀਆਂ ਸੀ ਤੇ ਬਾਬਾ ਸ੍ਰੀ ਚੰਦ ਬਚਪਨ ਵਿੱਚ ਉਹ ਮੰਗਤੇ ਦੀ ਝੋਲੀ ਚ 5 ਬੁੱਕ ਪਾਏ। ਭੂਆ ਬੇਬੇ ਨਾਨਕੀ ਨੇ ਕਿਹਾ ਕੀ ਖੈਰ ਪਾ ਕੇ ਆਏ? ਕਹਿਣ ਲੱਗੇ ਭੂਆ ਜੀ ਮੋਤੀ ਪਾ ਕੇ ਆਏ। ਕਹਿੰਦੇ ਕਿੱਥੋਂ? ਕਹਿੰਦੇ ਇੱਥੋਂ। ਕਹਿੰਦੇ ਇਹਦਾ ਛੋਲੇ ਹੈ। ਜਿਹੜੇ ਬੇਬੇ ਜੀ ਨੇ ਝੋਲੀ ਦੇਖੀ ਉਹ ਮੋਤੀ ਸੀ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦਾ ਘਰ ਆ, ਜੇ ਮੰਗਤਾ ਫੇਰ ਵੀ ਮੰਗਤਾ ਰਿਹਾ ਤੇ ਫਿਰ ਖੈਰ ਕਾਹਦੀ ਦਿੱਤੀ? ਗੱਜ ਕੇ ਬੋਲੋ, ਇਸ ਘਰ ਦਾ ਮੰਗਤਾ ਬਣ ਕੇ ਉਹਨੂੰ ਕਿਸੇ ਦਾ ਮੰਗਤਾ ਨਾ ਬਣਨਾ ਪਏ। ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਆ। ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵ ਹੈ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭੈੜਾ ਨਧਾਨਾ, ਰਤਨ ਲਾਲ ਜਾ ਕਾ ਕਛੂ ਨਾ ਬੋਲ, ਭਰੇ ਭੰਡਾਰ ਅਖੂਟ ਅਤੋਲ, ਖਾਵ ਹੈ ਖਰਚ ਹੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਕ ਖਜ਼ਾਨੇ ਲਿਆ ਰਲਾਏ। ਉਹ ਬੇਬੇ ਜੀ ਦੀ ਖੂਹੀ ਅੱਜ ਵੀ ਮੌਜੂਦ ਹੈ, ਜਿਸ ਜਲ ਦੇ ਨਾਲ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹ ਲੰਗਰ ਤਿਆਰ ਕਰਕੇ ਛਕਾਉਂਦੇ ਰਹੇ ਅਤੇ ਸਤਿਗੁਰੂ ਜੀ ਦੀਆਂ ਅਤਿਅੰਤ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਉਸ ਬੀਬੀ ਦਾ ਕਿ ਜਿਸ ਨੇ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਜੀ ਨੂੰ ਪਛਾਣਿਆ। ਕਹਿੰਦੇ ਅਸੀਂ ਭਰਾ ਜਾਣ ਕੇ ਨਹੀਂ, ਮੈਂ ਨਿਰੰਕਾਰ ਜਾਣ ਕੇ। ਇਹ ਉਹਨਾਂ ਤੋਂ ਆਪਾਂ ਸੋਝ ਹੀ ਲਈਏ, ਉਹਨਾਂ ਦਾ ਗੁਰਪੁਰਬ ਹੈ। ਕੋਈ ਵੀ ਇਸ ਸਮੇਂ ਵਾਂਝਾ ਨਾ ਰਹੇ, ਇਹ ਸਮਾਂ ਰੋਜ਼ ਨਹੀਂ ਭਾਗਾਂ ਭਾਈ ਪ੍ਰਾਪਤ ਹੁੰਦਾ ਹੈ। ਗੱਜ ਵੱਜ ਕੇ ਸਾਰੀਆਂ ਸੰਗਤਾਂ ਨੇ ਆਉਣਾ ਹੈ। ਧੰਨ ਧੰਨ ਬੇਬੇ ਨਾਨਕੀ ਜੀ ਦੀਆਂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਜਦੋਂ ਡਾਕਟਰ ਸਾਹਿਬ ਜੀ ਨੇ ਪ੍ਰਧਾਨ ਜੀ ਨਾਲ ਸਾਡਾ ਬਚਨ ਕਰਾਇਆ, ਇਸ ਤਰ੍ਹਾਂ ਗੁਰਪੁਰਬ ਮਨਾਉਣ ਦਾ ਵਿਚਾਰ ਹੈ, ਸਾਡੀ ਵੀ ਹਾਜ਼ਰੀ ਲੱਗ ਜਾ, ਤੁਹਾਡੀ ਵੀ। ਹੁਣ ਮੈਂ ਇੱਥੇ ਆ ਗਿਆ, ਉੱਥੇ ਹਾਜ਼ਰੀ ਨਹੀਂ ਲੱਗਣੀ। ਪ੍ਰਧਾਨ ਜੀ ਕਹਿੰਦੇ ਲੋਕ ਆਪਣੇ ਮੁੰਡੇ ਕੁੜੀਆਂ ਦੇ ਦਿਨ ਮਨਾਉਂਦੇ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਭੈਣ ਦਾ ਅਵਤਾਰ ਦਿਹਾੜਾ ਕਿਉਂ ਨਾ ਮਨਾਇਆ ਜਾਏ? ਜ਼ਰੂਰ ਮਨਾਇਆ ਜਾਏ। ਜਿਹੜੇ ਕਈ ਤਰ੍ਹਾਂ ਦੇ ਬਹਿਲ ਕਰਦੇ ਹੈ ਉਹਨਾਂ ਦੇ ਦਿਨ ਦੁਨੀਆਂ ਮਨਾਉਂਦੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਭੈਣ ਦਾ, ਜਿਹਦੀ ਹਿੰਮਤ ਦੁਆਰਾ ਸਤਿਗੁਰੂ ਜੀ ਨੇ ਇਹ ਸਾਰੇ ਚੋਜ ਕੀਤੇ ਹੈ। ਔਰ ਬੇਬੇ ਜੀ ਨੇ ਮੱਥਾ ਟੇਕਣ ਜਾਣਾ ਮਾਰਨ ਕੇ, ਭੈਣ ਜੀ ਮੈਂ ਤਾਂ ਤੁਹਾਡੇ ਕੋਲ ਘੱਟ ਆਉਣਾ, ਤੁਸੀਂ ਵੱਡੇ ਹੈ, ਮੈਨੂੰ ਮੱਥਾ ਟੇਕਦੇ ਹਾਂ। ਤੇ ਮਾਰੇ ਨੇ ਕਹਿਣਾ ਕਿ ਤੁਸੀਂ ਵੱਡੇ ਹੈ। ਬੀਬੀ ਜੀ ਨੇ ਕਹਿਣਾ ਵੱਡਾ ਕੋਈ ਉਮਰਾਂ ਨਾ ਨਹੀਂ, ਗਿਆਨ ਨਾ ਵੱਡਾ ਹੁੰਦਾ, ਮੈਂ ਤੁਹਾਨੂੰ ਭਰਾ ਨਹੀਂ ਜਾਣਿਆ, ਤੁਹਾਨੂੰ ਪਰਮੇਸ਼ਰ ਜਾਣਿਆ ਹੈ। ਇਤਨੀ ਵੱਡੀ ਸ਼ਰਧਾ, ਇਤਨੀ ਵੱਡੀ ਭਗਤੀ। ਸੋ ਇਸ ਵਾਸਤੇ ਸਿੱਖ ਪੰਥ ਵਿੱਚ ਬੜਬੜੀਆਂ ਬੀਬੀਆਂ ਹੋਈਆਂ, ਮਾਤਾ ਭਾਨੀ ਕੋਈ ਸਿਰਾ ਹੀ ਹੈ। ਇਸ ਤਰ੍ਹਾਂ ਦੇਖੋ ਮਾਤਾ ਗੁਜਰ ਕੌਰ ਤੇ ਮਾਤਾ ਸੁੰਦਰ ਕੌਰ ਸਾਹਿਬ ਕੌਰ, ਜਿਹਨਾਂ ਨੇ ਦਿੱਲੀ 'ਚ ਬਹਿ ਕੇ ਜਿੱਥੇ ਖਾਲਸੇ ਨਾਲ ਰੋਜ਼ ਵਿਰੋਧ ਰਿਹਾ, 39 ਸਾਲ ਮਾਤਾ ਸੁੰਦਰ ਕੌਰ ਨੇ ਖਾਲਸੇ ਦੀ ਵਿਕਟ ਸਮੇਂ ਅਗਵਾਈ ਕੀਤੀ ਹੈ। ਬੀਬੀ ਰੰਗ ਕੌਰ, ਰਾਜ ਕੌਰ, ਰੂਪ ਕੌਰ, ਸ਼ਰਨ ਕੌਰ, ਮਾਤਾ ਭਾਗ ਕੌਰ, ਕਿੰਨਿਆਂ ਕੁ ਦੇ ਨਾਮ ਗਿਣੀਏ, ਜਿਹਨਾਂ ਸਿੰਘਣੀਆਂ ਨੇ ਆ ਰੋਜ਼ ਅਰਦਾਸ ਵੀ ਪੜ੍ਹਦੇ ਹੈ, ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਪਰ ਸਭ ਤੋਂ ਪਹਿਲੀ ਪਹਿਲ ਕਦਮੀ ਬੇਬੇ ਨਾਨਕੀ ਜੀ ਨੇ ਕੀਤੀ ਹੈ। ਇਹ ਪਿਰਤਮਾ ਉਹਨਾਂ ਨੇ ਪਾਈ ਹੈ। ਉਹਨਾਂ ਦੇ ਜੀਵਨ ਤੋਂ ਬੜੀ ਭਾਰੀ ਸਿੱਖਿਆ ਮਿਲੇਗੀ ਅਤੇ ਸਾਨੂੰ ਅੱਜ ਉਸ ਬੀਬੀ ਦਾ ਗੁਰਪੁਰਬ ਮਨਾਇਆ ਜਾ ਰਿਹਾ। ਤੇ ਜੇ ਅਸੀਂ ਗੁਰਮਤ ਤੋਂ ਅਸੂਲਾਂ ਤੋਂ ਪੱਤ ਧੋ ਕੇ ਪਾਸੇ ਜਾਵਾਂਗੇ ਫਿਰ ਉਹਨਾਂ ਦਾ ਕੀ ਸਤਿਕਾਰ ਪਿਆ ਰਿਹਾ। ਅੱਜ ਉਹਨਾਂ ਦਾ ਇਤਿਹਾਸ ਵਿੱਚ ਕਿਤਨਾ ਉੱਚਾ ਤੇ ਸੁੱਚਾ ਨਾਮ ਹੈ। ਕਿਉਂ? ਉਹਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਛਾਣਿਆ ਔਰ ਗੁਰੂ ਨਾਨਕ ਸਾਹਿਬ ਦੀ ਹਰ ਪੱਖ ਤੋਂ ਸੇਵਾ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਤੇ ਮਹਾਰਾਜ ਦੇ ਪਰਿਵਾਰ ਨੂੰ ਸੰਭਾਲਿਆ ਤੇ ਮਹਾਰਾਜ ਨੇ ਦੇ ਲੋਕ ਕਿਵੇਂ ਬਫਿਕਰ ਹੋ ਕੇ ਅਦਾਸੀਆਂ ਕਰਕੇ ਧਰਮ ਪ੍ਰਚਾਰ ਕੀਤਾ। ਗੱਜ ਕੇ ਬੋਲੋ, ਸੋ ਆਓ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿਚਾਰ ਸਰਵਣ ਕਰਨੇ ਹਨ। ਕੱਲ ਦੀ ਵਿਆਖਿਆ ਵਿੱਚ ਪੰਜਾਂ ਬਾਣੀਆਂ ਬਾਰੇ, ਪੰਜਾਂ ਕਕਾਰਾਂ ਬਾਰੇ, ਰਹਿਤਾਂ ਬਾਰੇ ਔਰ ਕਰਹਿਤ ਬਾਰੇ ਔਰ ਪਖੰਡਵਾਦ ਦਾ ਨਿਸ਼ੇਧ, ਸੱਚੇ ਗੁਰੂ ਦੀ ਮਹਾਨਤਾ ਬਾਰੇ ਇਹ ਸਾਰੀਆਂ ਹੀ ਵਿਚਾਰਾਂ ਦਰਸਾਈਆਂ ਸਨ। ਅਤੇ ਅੱਜ ਵੀ ਸਤਿਗੁਰੂ ਜੀ ਜੋ ਬਖਸ਼ਿਸ਼ ਕਰਨਗੇ ਉਹਦੇ ਨਾਲ ਹੀ ਵਿਚਾਰ ਹੋਣੇ ਹੈ, ਕਿਉਂਕਿ ਬਾਬਾ ਤੇਜਾ ਸਿੰਘ ਨੂੰ ਜਦੋਂ ਸੰਤ ਬਹਾਦਰ ਸਿੰਘ ਜੀ ਨੇ ਜਿਹੜੀ ਵਰਲਡ ਦੇ ਵਿੱਚ ਸਾਰੇ ਧਰਮਾਂ ਦੀ ਕਾਨਫਰੰਸ ਉਹਦੇ ਵਿੱਚ ਭੇਜਿਆ ਸੀ, ਉਸ ਵੇਲੇ ਉਪਦੇਸ਼ ਦਿੱਤਾ ਸੀ ਕਿ ਜੇ ਤੇਰਾ ਚਿੱਤ ਬੋਲਣ ਨੂੰ ਕਰੇ ਫੇਰ ਨਹੀਂ ਬੋਲਣਾ, ਕਿਉਂਕਿ ਉੱਥੇ ਆਪਣੇ ਮਨ ਦੀ ਚਤਰਾਈ ਹੁੰਦੀ ਹੈ। ਜਦੋਂ ਤੇਰਾ ਚਿੱਤ ਨਾ ਕਰੇ, ਸੰਗਤ ਦਾ ਹੁਕਮ ਹੋਵੇ, ਗੁਰੂ ਨੂੰ ਸਾਖੀ ਜਾਣ ਕੇ ਬਚਨ ਕਰਨੇ, ਫਿਰ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਸੋ ਤੇ ਪੱਛਮ ਦੇ ਲੋਕਾਂ ਨੂੰ ਇਹ ਕਹਿਣਾ ਇਹ ਜੀਵਨ ਨੇ ਕਿ ਖਾਓ ਪੀਓ ਅਤੇ ਮੌਜ ਉਡਾਓ, ਇਹ ਮਨੁੱਖ ਜੀਵਨ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਮਿਲਿਆ, ਇਹ ਸੰਦੇਸ਼ ਗੁਰੂ ਨਾਨਕ ਪਾਤਸ਼ਾਹ ਨਾਨਕ ਕੇ ਘਰ ਕੇਵਲ ਨਾਮ ਇਹ ਸਿਧਾਂਤ ਦੱਸਣਾ। ਸੋ ਸੰਤ ਤੇਜਾ ਸਿੰਘ ਜੀ ਨੇ ਉਹ ਜਿਹੜਾ ਸਰਵ ਧਰਮ ਸੰਮੇਲਨ ਸੀ ਅਮੈਰੀਕਾ ਵਿੱਚ, ਉੱਥੇ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੂੰ ਸਰਵੋਤਮ ਦੱਸਿਆ ਸੀ ਅਤੇ ਸਾਰੇ ਧਰਮਾਂ ਦੇ ਮੁਖੀਆਂ ਨੂੰ ਸਿਰ ਝੁਕਾਉਣਾ ਪਿਆ ਸੀ। ਇਤਨੀ ਵੱਡੀ ਬਖਸ਼ਿਸ਼ ਹੈ, ਪਰ ਅੱਜ ਬੜਾ ਅਫਸੋਸ ਹੈ ਕਿ ਸਾਨੂੰ ਮਹਾਰਾਜ ਨੇ ਕਿੰਨੀਆਂ ਕੁਰਬਾਨੀਆਂ ਕਰਕੇ ਖਾਲਸੇ ਪੰਥ ਦਾ ਬੂਟਾ ਲਾਇਆ। ਸਿੱਖ ਬਾਰੇ ਵੀ ਦੱਸਿਆ, ਸਿੱਖ ਉਹ ਆ ਜਿਹੜਾ ਸੀ ਸਿੱਖਿਆ ਲੈਂਦਾ, ਸਿੱਖਿਆ ਲੈ ਕੇ ਬੁਰਾਈ ਛੱਡ ਦਿੰਦਾ, ਗੁਰਮਤਿ ਅਸੂਲਾਂ ਵਿੱਚ ਆ ਕੇ ਨਿਤਨੇਮੀ ਪ੍ਰੇਮੀ ਜੀਵਨ ਬਣਾ ਲੈਂਦਾ। ਸਿੰਘ ਉਹ ਆ ਜਦੋਂ ਅੰਮ੍ਰਿਤ ਛਕ ਕੇ ਗੁਰੂ ਦੀ ਮੋਹਰ ਛਾਪ ਲੱਗ ਜਾਂਦੀ ਹੈ। ਗੱਜ ਕੇ ਬੋਲੋ, ਸਿੱਖ ਵੀ ਬਣਨਾ ਹੈ ਤੇ ਸਿੰਘ ਵੀ ਬਣਨਾ। ਸੰਤ ਤੇ ਸਿਪਾਹੀ ਦਾ ਰਾਜ ਰਿਸ਼ੀਆਂ ਦਾ ਇਹ ਧਰਮ ਆ। ਸਤਿਗੁਰੂ ਗਰੀਬ ਨਿਵਾਸ ਜੀ ਕਿਰਪਾਲਤਾ ਕਰ ਰਹੇ ਆ, ਧੰਨ ਧੰਨ ਸਹਿਜ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਹੈ, ਕਥਾ ਸੁਣਦੇ ਹੈ ਰੋਜ਼। ਚਾਹੀਦਾ ਕੁਝ ਨਾ ਕੁਝ, ਜਿਹੜੇ ਨਸ਼ਾ ਪੀਂਦੇ ਆ ਉਹ ਨਸ਼ੇ ਦਾ ਤਿਆਗ ਕਰਿਆ ਕਰੋ, ਜਿਹੜੇ ਰੂਮਾਂ ਦੀ ਬੇਅਦਬੀ ਕਰਦੇ ਆ ਉਹ ਰੂਮਾਂ ਦੀ ਬੇਅਦਬੀ ਨਾ ਕਰੋ, ਜਿਹੜੇ ਹੋਰ ਕੋਈ ਵੀ ਬੁਰਾਈ ਦਿੰਦੇ ਆ ਚੁਗਲੀ ਆ ਝੂਠੇ ਰਾਲ ਫਿਰੀ ਹੈ, ਇੱਕ ਇੱਕ ਔਗਣ ਛੱਡੀਏ ਤੇ ਮਹੀਨੇ 'ਚ ਬੰਦਾ ਬਹੁਤ ਔਗਣਾਂ ਤੋਂ ਮੁਕਤ ਹੋ ਜਾਂਦਾ ਅਤੇ ਜ਼ਿੰਦਗੀ ਦਾ ਵੀ ਬੜੀ ਪਵਿੱਤਰ ਬਣ ਜਾਂਦੀ ਹੈ। ਸੋ ਇਸ ਵਾਸਤੇ ਇੱਥੇ ਕੁਝ ਤਿਆਗਣਾ ਹੈ ਆ ਕੇ ਅਤੇ ਕੁਝ ਗ੍ਰਹਿਣ ਕਰਨਾ। ਬਾਕੀ ਦੁਕਾਨਾਂ 'ਤੇ ਜਾਓ ਨੋਟ ਖਰੇ ਲੈਂਦੇ ਆ, ਸੌਦੇ 'ਚ ਕਈ ਵਾਰੀ ਮਿਲਾਵਟ ਵੀ ਹੇਰਾ ਫੇਰੀ ਵੀ ਹੋ ਜਾਂਦੀ, ਪਰ ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਆ, ਸੱਚੇ ਪਾਤਸ਼ਾਹ ਜੀ ਦਾ। ਤੁਹਾਤੋਂ ਮੰਗਦੇ ਕੁਝ ਨਹੀਂ, ਤੁਹਾਡੇ ਔਗਣ ਛਡਾ ਦਿੰਦੇ ਆ ਅਤੇ ਸ਼ੁਭ ਗੁਣਾਂ ਦੇ ਨਾਲ ਝੋਲੀਆਂ ਭਰ ਦਿੰਦੇ ਆ। ਸ਼ੁਭ ਗੁਣਾਂ ਦੇ ਨਾਲ ਇਸ ਘਰ ਤੋਂ ਆ ਕੇ ਖਾਲੀ ਨਾ ਜਾਈਏ, ਬਖਸ਼ਿਸ਼ਾਂ ਲੈ ਕੇ ਜਾਈਏ, ਉਹ ਤਾਂ ਮਿਲਣਗੀਆਂ। ਜੇ ਸਾਂਝ ਕੀ ਜੈ ਗੁਣ ਹੈ ਕੇਰੀ, ਛੋਟ ਅਵਗਣ ਚਲੀ ਹੈ, ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮਲੀ ਹੈ, ਜਿੱਥੇ ਜਾਏ ਵਹੀ ਹੈ, ਭਲਾ ਕਹੀ ਹੈ, ਚੋਲ ਅੰਮ੍ਰਿਤ ਪੀਜੈ, ਗੁਣਾਂ ਕਾ ਹੋਵੇ ਬਾਸਲਾ ਘੱਟ ਬਾਸ ਲਹੀਜੈ। ਇਹ ਸਤਿਗੁਰੂ ਜੀ ਦੇ ਫਰਮਾਨ ਹੈ। ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਦੇ ਹੈ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ 'ਚ ਕਿਸੇ ਨੂੰ ਸਰਾਪ ਨਹੀਂ ਦਿੱਤਾ, ਵਰਦਾਨ ਨਹੀਂ ਦਿੱਤੇ, ਔਰ ਜਿਨ੍ਹਾਂ ਦੇ ਸਰੋਵਰ ਦੀ, ਜਿਨ੍ਹਾਂ ਨੇ ਹਰਿਮੰਦਰ ਦੀ ਮਹਾਨਤਾ ਸਾਰੇ ਸੰਸਾਰ ਵਿੱਚ ਪ੍ਰਗਟਿਆ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਉਹਨਾਂ ਦੀ ਬਾਣੀ ਹੈ ਭਾਈ, ਬੈਰਾੜੀ ਮਹੱਲਾ ਚੌਥਾ। ਬੈਰਾੜੀ ਰਾਗ ਦੇ ਵਿੱਚੋਂ ਸ਼੍ਰੀ ਗੁਰੂ ਰਾਮਦਾਸ ਜੀ ਕਿਰਪਾਲਤਾ ਕਰਦੇ ਆ। ਇਹ ਜਿਹੜਾ ਅੰਕ ਵਿੱਚ ਪਾਇਆ ਗੁਰਮੁਖੀ ਦੇ, ਜਿਹਨੂੰ ਬੁਲਾਉਣਾ ਹੈ ਚਿੱਚਾ ਗੂੜੇ ਮੋਂਕੜ ਸੱਥੇ ਨੂੰ ਕੰਨਾ ਚੌਥਾ ਸਿੱਧਾ ਸ਼ੀਸ਼ੇ ਨੂੰ ਬਨੌੜਾ ਥੱਥਾ ਨੂੰ ਕੰਨਾ ਚੌਥਾ ਸਿੱਧਾ ਨਹੀਂ ਇਹ ਗੁਰਮੁਖੀ ਵਿੱਚ ਇਹ ਵਿਚਾਰਧਾਰਾ ਹੈ। ਹਰ ਜਨ ਰਾਮ ਨਾਮ ਗੁਣ ਗਾਵੈ ਜਿਹੜੇ ਹਰੀ ਦੇ ਜਨ ਹਰੀ ਦਾ ਜਨ ਕੌਣ ਹੈ ਜਨ ਨਾਮ ਹੈ ਆਪਣੇ ਅੰਦਰ ਸ਼ੁਭ ਗੁਣਾਂ ਨੂੰ ਪੈਦਾ ਕਰਨ ਵਾਲਾ ਵਿਅਕਤੀ ਤੇ ਸ਼ੁਭ ਗੁਣ ਪੈਦਾ ਕਰਕੇ ਜਿਹੜਾ ਹਰੀ ਪਰਮਾਤਮਾ ਨੂੰ ਪ੍ਰਗਟ ਕਰ ਲਿਆ ਹਰੀ ਜਾਣਿਆ ਤੇ ਜੇ ਭਾਈ ਬੀੜੀਆਂ ਹੋ ਗਈਆਂ ਪੀਂਦਾ ਫਿਰਦਾ ਉਹ ਕਹਿੰਦਾ ਮੈਂ ਹਰੀ ਜਾਣਿਆ ਇਹ ਤਾਂ ਬੜਾ ਔਖਾ ਹੋ ਜਾਏਗਾ। ਜਿਹੜਾ ਪਰਮਾਤਮਾ ਦਾ ਜਨ ਦਾਸ ਬਣ ਜਾਏ ਉਹਦਾ ਨਾਮ ਹਰੀ ਜਨ ਹੈ। ਹਰ ਜਨ ਜਿਹੜਾ ਹਰੀ ਦਾ ਜਨ ਦਾਸ ਹੈ ਉਹਦਾ ਲੱਛਣ ਕੀ ਹੈ ਆਰਾਮ ਨਾਮ ਗੁਣ ਗਾਵੈ ਰਮਿਆ ਹੋਇਆ ਜਿਹੜਾ ਰਾਮ ਵਿਆਪਕ ਰਾਮ ਹੈ ਵਿਆਪਕ ਦਾ ਜਿਹੜਾ ਨਾਮ ਹੈ ਉਹਦਾ ਨਾਮ ਜਪਦਾ ਤੇ ਉਹਦੇ ਪਵਿੱਤਰ ਗੁਣਾਂ ਨੂੰ ਗਾਉਂਦਾ। ਕਿਉਂਕਿ ਜਦੋਂ ਅਸੀਂ ਗੁਣਾਂ ਦੀ ਵਿਚਾਰ ਕਰਦੇ ਹਾਂ ਗੁਣ ਸਾਡੇ 'ਚ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਆ। ਜੇ ਔਗਣ ਕਰਾਂਗੇ ਨਫ਼ਰਤ ਹੋਊਗੀ ਈਰਖਾ ਹੋ ਘਿਰਣਾ ਹੋ ਕਈ ਬੁਰਾਈਆਂ ਪੈਦਾ ਹੁੰਦੀਆਂ। ਸੋ ਇਸ ਵਾਸਤੇ ਗੁਣੀ ਬੰਦਿਆਂ ਕੋਲ ਬੈਠਾਂਗੇ ਗੁਣ ਮਿਲਣਗੇ ਔਗਣ ਵਾਲਿਆਂ ਕੋਲ ਔਗਣ ਮਿਲਣਗੇ ਤੇ ਪਰਮੇਸ਼ਰ ਸਾਰੇ ਗੁਣਾਂ ਨਾਲ ਭਰਪੂਰ ਆ ਇਸ ਕਰਕੇ ਉਹਦੇ ਗੁਣਾਂ ਨੂੰ ਗਾਉਂਦੇ ਆ। ਗੁਣਾਂ ਨੂੰ ਸਾਹਮਣੇ ਰੱਖ ਕੇ ਫਿਰ ਗੁਣੀ ਦਾ ਧਿਆਨ ਆਉਂਦਾ ਤੇ ਉਹ ਗੁਣ ਉਹਦੇ 'ਚ ਵੀ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ। ਕਈ ਕਹਿੰਦੇ ਆ ਜੀ ਕਿ ਐਵੇਂ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਕਰੀ ਚਲੋ ਇਹਦਾ ਫਾਇਦਾ ਕੀ ਹੈ ਇਹਨਾਂ ਅੱਖਰਾਂ 'ਚ ਕੀ ਪਿਆ ਹੋਇਆ। ਹੁਣ ਜਦੋਂ ਗਾਲ ਕੱਢੋ ਤੇ ਬੰਦਾ ਲਾਲ ਪੀਲਾ ਹੋ ਜਾਂਦਾ ਅੱਖਰਾਂ 'ਚ ਕੋਈ ਪ੍ਰਭਾਵ ਹੈ ਕਿ ਨਹੀਂ। ਖੂਨ ਦੇ ਦਾਸ ਦਿਓ ਫਲਾਨਾ ਜੰਮ ਪਿਆ ਫਲਾਨਾ ਮਰ ਗਿਆ ਜੰਮਿਆ ਇੱਧਰ ਹੁੰਦਾ ਤੇ ਇੰਡੀਆ 'ਚ ਧਮੱਚੜ ਪੈਣ ਲੱਗ ਜਾਂਦਾ ਅੱਖਰਾਂ 'ਚ ਬਲ ਹੈ ਕਿ ਨਹੀਂ। ਖੂਨ ਦੇ ਦਾਸ ਦਾ ਫਲਾਨਾ ਮਰ ਗਿਆ ਉੱਥੇ ਮਖਾਣਾ ਰੋਣਾ ਪਿੱਟਣਾ ਸ਼ੁਰੂ ਹੋ ਜਾਂਦਾ ਹੈ ਅੱਖਰਾਂ 'ਚ ਬਲ। ਤੇ ਜਿਹੜੇ ਪਰਮੇਸ਼ਰ ਦੇ ਨਾਮ ਦੇ ਅੱਖਰ ਆ ਇਹਨਾਂ 'ਚ ਕੋਈ ਬਲ ਨਹੀਂ। ਆ ਨੋਟ ਦੇ ਉੱਤੇ ਵੀ ਉਹ ਕਾਗਜ਼ ਹੀ ਆ ਅੱਖਰ ਪ੍ਰਿੰਟ ਹੋਏ ਆ ਸਰਕਾਰ ਦੀ ਮੋਹਰ ਲੱਗੀ ਹੈ ਪਾਸਪੋਰਟ ਅੱਖਰੇ ਹੀ ਹੈ ਪਟਵਾਰ ਦਾ ਦਹੀ ਖਾਤਾ ਅੱਖਰੇ ਹੀ ਹੈ। ਪਰ ਅੱਖਰਾਂ ਅੱਖਰਾਂ ਦਾ ਵੀ ਭੇਦ ਆ ਇੱਕ ਵਿਵਹਾਰਕ ਅੱਖਰ ਹੈ ਇੱਕ ਪਰਮਾਰਥਕ ਅੱਖਰ ਹੈ। ਜੇ ਕਹੀਏ ਵੀ ਕਾਗਜ਼ਾਂ ਦੀ ਪੂਜਾ ਹੁੰਦੀ ਆ ਪਟਵਾਰ ਖਾਨੇ ਭਰੇ ਪਏ ਉਹਨਾਂ ਨੂੰ ਕੋਈ ਮੱਥਾ ਨਹੀਂ ਟੇਕਦਾ। ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਧੁਰ ਕੀ ਬਾਣੀ ਰੂਪੀ ਅੱਖਰ ਹੈ ਜਿਹਨਾਂ ਬਾਰੇ ਕਿਹਾ ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਗਾਹ ਅੱਖਰੀ ਲਿਖਣ ਬੋਲਣ ਬਾਣ ਅੱਖਰਾ ਸਿਰ ਸੰਜੋਗ ਬਖਾਣ ਜਿਹਨੇ ਲਿਖੇ ਤਿਸਰ ਨਾਏ ਜੇ ਫਰਮਾਏ ਤਿਬ ਤਿਬ ਪਾਏ ਜੇਤਾ ਕੀਤਾ ਤੇਤਾ ਨਾਓ ਬਿਣ ਨਾਵੈ ਨਾਹੀ ਕੋ ਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਇਹ ਸਦਾ ਸਲਾਮਤ ਰਹਿਣ ਵਾਲੇ ਅੱਖਰ ਹੈ। ਸੋ ਇਸ ਵਾਸਤੇ ਅੱਖਰਾਂ ਦਾ ਵੀ ਮਨ ਤੇ ਪ੍ਰਭਾਵ ਪੈਂਦਾ ਹੈ ਯਾਦ ਕਰਨ ਦਾ ਬੜਾ ਫਲ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹੈ ਉਹਦਾ ਜਿਹੜਾ ਰਾਮ ਆ ਉਹਦੇ ਗੁਣਾਂ ਨੂੰ ਗਾਉਣਾ ਚਾਹੀਦਾ। ਜੇ ਕੋਈ ਨਿੰਦ ਕਰੇ ਹਰ ਜਨ ਕੀ ਜਿਹੜਾ ਹਰੀ ਦਾ ਜਾਣਿਆ ਜੇ ਕੋਈ ਉਹਦੀ ਨਿੰਦਿਆ ਕਰੇ ਆਪਣਾ ਗੁਣ ਨਾ ਗਵਾਵੇ ਜਿਹੜਾ ਹਰੀ ਦਾ ਜਨ ਉਹ ਆਪਣਾ ਗੁਣ ਨਹੀਂ ਗਵਾਉਂਦਾ। ਇੱਕ ਮਹਾਤਮਾ ਸੀ ਉਹਨਾਂ ਨੂੰ ਕਹਿੰਦੇ ਮਹਾਰਾਜ ਫਲਾਨਾ ਵਿਅਕਤੀ ਤੁਹਾਡੀ ਨਿੰਦਿਆ ਕਰਦਾ। ਕਹਿੰਦੇ ਕੀ ਦੀ ਮੇਰੇ ਸਰੀਰ ਦੀ ਆ ਕਿ ਹਾਂ ਜੀ। ਕਹਿੰਦੇ ਸਰੀਰ ਦੀ ਤਾਂ ਮੈਂ ਵੀ ਨਿੰਦਿਆ ਕਰਦਾ ਨਾਲਸਾਂ ਸੀਂਢਣਾ ਭਰੀਆਂ ਅੱਖਾਂ ਗਿੱਡਣਾ ਭਰੀਆਂ ਆ ਕੰਨ ਮੈਲਣਾ ਮੂੰਹ ਥੁੱਕਣਾ ਇਹ ਹੱਡ ਚਾਮਿਆ ਇਹ ਢਾਂਚੇ ਦੇ ਚਮੜੀ ਵਲੇਟੀ ਹੈ ਇਹ ਗੰਦ ਪਿੱਲ ਦਾ ਥਾਂ ਆ ਮੈਂ ਵੀ ਨਿੰਦਿਆ ਕਰਦਾ ਗੰਦ ਨਾ ਭਰਿਆ। ਅਹਿੰਨੇ ਜੀ ਤੁਹਾਡੀ ਕਹਿੰਦੇ ਮਨ ਵੀ ਕਹਿੰਦੇ ਹਾਂ ਜੀ। ਕਹਿੰਦੇ ਮਨ ਵੀ ਕਹਿੰਦੇ ਫੁਰਨਿਆਂ ਨਾਲ ਭਰਿਆ ਇਹਨੂੰ ਵੀ ਅਸੀਂ ਬੁਰਾ ਕਹਿੰਦੇ ਹਾਂ। ਨਹੀਂ ਜੀ ਤੁਹਾਡੀ ਨਿੰਦਿਆ ਕਰਦਾ ਕਹਿੰਦੇ ਬੁੱਧੀ ਦੀ। ਕਹਿੰਦੇ ਇਹ ਵੀ ਗਲਤ ਧਾਰਨਾ ਕਰੀ ਫਿਰਦੀ ਹੈ। ਕਹਿੰਦੇ ਨਹੀਂ ਜੀ ਤੁਹਾਡੀ ਅਤੇ ਆਤਮਾ ਦੀ ਹਾਂ ਜੀ। ਕਹਿੰਦੇ ਆਤਮਾ ਦੀ ਨਿੰਦਿਆ ਹੋ ਹੀ ਨਹੀਂ ਸਕਦੀ ਉਹ ਤਾਂ ਆਕਾਸ਼ ਨੂੰ ਵਿਆਪਕ ਹੈ। ਗੱਜ ਕੇ ਬੋਲੋ ਜਿਸ ਬੰਦੇ ਦੀ ਬਿਰਤੀ ਇੱਥੇ ਆ ਜਾਏ ਉਹ ਤੇ ਨਿੰਦਿਆ ਨੂੰ ਕਦੀ ਪਰਵਾਹ ਹੀ ਨਹੀਂ ਕਰਦਾ। ਤੇ ਜੇ ਕਹੀਏ ਫਲਾਣੇ ਨੂੰ ਬੁਰਾ ਕਹੀਏ, ਜਿਹੜਾ ਬੰਦਾ ਕਹਿੰਦਾ ਮੈਂ ਸਾਰਿਆਂ ਤੋਂ ਬੁਰਾ, ਦੂਜੇ ਨੂੰ ਬੁਰਾ ਕਹਿ ਨਹੀਂ ਸਕਦਾ। ਜਦੋਂ ਆਪ ਚੰਗਾ ਬਣਦਾ ਦੂਜੇ ਨੂੰ ਬੁਰਾ ਤਾਂ ਨਹੀਂ ਕਹਿੰਦਾ, ਜਿਹੜਾ ਸਮਝਦਾ ਕਿ ਹਮ ਸਭ ਤੇ ਬੁਰੇ, ਹਮ ਤਜ ਭਰੋ ਸਭ ਹੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ, ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ ਪੱਲਾ ਸਭ ਕੇ ਛੁਪਾਏ, ਵੀਰਾ ਆਪਣ ਬੁਰਾ ਮਟਾਵੇ ਤਾਂ ਹੁਣ ਬੁਰਾ ਨਿਕਟ ਨਹੀਂ ਆਵੇ। ਅੱਜ ਸੰਸਾਰ ਦੂਏ ਨੂੰ ਬੁਰਾ ਕਹਿਣ ਲੱਗਿਆ ਹੋਇਆ, ਆਪਣੇ ਆਪ ਨੂੰ ਕੋਈ ਨੀ ਕਹਿੰਦਾ ਮੇਰੇ ਕਿੰਨੇ ਔਗਣ। ਜੇ ਆਪਣੇ ਔਗਣ ਸਾਰੀ ਜਿੰਦਗੀ ਜੀ ਕੱਢ ਲਈਏ, ਬੜੀ ਸੂਰਬੀਰਤਾ ਇਹ ਦੂਜਿਆਂ ਵਾਸਤੇ ਕਰੀ ਜਾਂਦਾ। ਆ ਹੁਣ ਮੈਂ ਤੁਹਾਡੇ ਵੱਲੋਂ ਗੱਲ ਇੱਕ ਕਰੂੰਗਾ, ਤਿੰਨ ਮੇਰੇ ਵੱਲੋਂ ਆ ਗਈਆਂ, ਵੀ ਤੂੰ ਆਪਣੇ ਵੱਲ ਵੀ ਝਾਤ ਮਾਰ। ਤਿੰਨ ਮੈਨੂੰ ਉਪਦੇਸ਼ ਦਿੰਦੀਆਂ, ਇੱਕ ਕੀਤੀ ਤੁਹਾਡੇ ਵੱਲ, ਤਿੰਨ ਮੇਰੇ ਵੱਲ ਆ ਗਈਆਂ। ਜਦੋਂ ਦੂਏ ਨੂੰ ਕਹਿੰਦੇ ਹਾਂ ਤੇ ਆਪਣੇ ਵੱਲ ਵੀ, ਵੀ ਤੂੰ ਆਪਣੇ ਵੱਲ ਸੋਚ, ਆਪਣੀ ਵਿਚਾਰ ਕਰ, ਪਰ ਇਸ ਪਾਸੇ ਸੰਸਾਰ ਕਰਦਾ ਨਹੀਂ। ਜੇ ਇਕੱਲਾ ਇਕੱਲਾ ਵਿਅਕਤੀ ਆਪਣੇ ਆਪ ਨੂੰ ਸ਼ੁੱਧ ਕਰ ਲਵੇ, ਸਾਰਾ ਵਿਸ਼ਵ ਹੀ ਸੱਚਖੰਡ ਬਣ ਜਾਊਗਾ। ਅਸੀਂ ਦੂਏ ਨੂੰ ਚਿਤਾਰੀ ਜਾਂਦੇ ਹਾਂ, ਇਹ ਇਉਂ ਕਰਦਾ ਫਲਾਨਾ, ਜਿੱਥੇ ਕਰ ਇੱਕ ਦੂਜੀ ਨਿੰਦਿਆ ਕਰੀ ਜਾਂਦੇ ਹਾਂ, ਆਪਣਾ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦੇ। ਪਰ ਗੁਰਬਾਣੀ ਇਹ ਕਹਿੰਦੀ ਹੈ, ਪੱਟੀ ਦੇ ਸਰਦਾਰ ਆਏ ਸੀ ਪੰਜਵੇਂ ਪਾਤਸ਼ਾਹ ਕੋ ਚੌਧਰੀ, ਮਹਾਰਾਜ ਜੀ ਰਾਜਸੀ ਬੰਦੇ ਆ, ਸਾਤੋਂ ਬੜੇ ਪਾਪ ਹੁੰਦੇ ਆ, ਸਾਡਾ ਭਲਾ ਕਿਵੇਂ ਹੋਵੇ। ਹਜ਼ੂਰ ਪਾਤਸ਼ਾਹ ਕਹਿੰਦੇ ਮੱਸਿਆ ਵਾਲੇ ਦਿਨ ਜਿੰਨੇ ਤੁਸੀਂ ਕਰਮ ਕਰਦੇ ਹੋ ਸਾਨੂੰ ਸੁਣਾਇਆ ਕਰੋ। ਹੁਣ ਬੰਦਾ ਸੰਗਤ ਚ ਚੰਗੀ ਗੱਲ ਤਾਂ ਸੁਣਾ ਦੋ, ਬੁਰੀ ਦੱਸਣੀ ਔਖੀ ਬੜੀ ਹੁੰਦੀ ਹੈ। ਜਿਹੜੇ ਇਹ ਚੌਧਰੀ ਹੋ ਕੇ ਕੰਮ ਕਰਦੇ, ਹੌਲੀ ਹੌਲੀ ਸਾਡੇ ਲਿਆ ਇੱਕ ਦਿਨ ਚੰਗੇ ਬਣ ਗਏ। ਦੇਖੋ ਮਾਰੇ ਜੁਗਤੀ ਜੁਗਤੀ, ਅੱਜ ਅਸੀਂ ਇਸ ਤਰ੍ਹਾਂ ਦਾ ਸੁਭਾਅ ਬਣਾ ਲਿਆ, ਕਿਉਂਕਿ ਜਗ ਕਊਆ ਮੁੱਖ ਚੋਂ ਚਗਿਆ, ਜਗ ਜਿਹੜਾ ਇਹਦੇ ਮੁੱਖ ਨੂੰ ਕਾਂ ਦੀ ਚੁੰਝ ਲੱਗੀ ਹੈ, ਕਾਂ ਦਾ ਕੰਮ ਹੈ ਗੰਦ ਫਰੋਲੀ ਜਾਣਾ। ਪਰ ਜਿਹੜੇ ਗੁਰਮੁਖ ਹੈ, ਹੰਸ ਵਿਅਕਤੀ ਹੈ, ਹੰਸਾਂ ਹੀਤਾ ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਵੇ, ਬਗਲੇ ਤਾਂ ਡੱਡੀਆਂ ਲਾਈਏ ਫਿਰਦੇ ਛੱਪੜੀਆਂ ਚ, ਜਿਹੜੇ ਹੰਸ ਹੈ ਉਹ ਸ਼ੁਭ ਗੁਣਾਂ ਦੇ ਮੋਤੀਆਂ ਦੀ ਚੋਗ ਚੁੱਕਦੇ ਹੈ। ਗੁਣ ਗ੍ਰਾਹੀ ਵਿਅਕਤੀ ਬਣਾਓ, ਜਿਵੇਂ ਸ਼ਹਿਦ ਦੀ ਮੱਖੀ ਹਰ ਫੁੱਲ ਤੋਂ ਲੈ ਕੇ ਕਿੰਨਾ ਸੋਹਣਾ ਸ਼ਹਿਦ ਤਿਆਰ ਕਰ ਦਿੰਦੀ ਹੈ, ਤੇ ਜਿਹੜੀ ਮੱਖੀ ਆ ਉਹ ਗੰਦ ਤੇ ਵੀ ਭਿਣ ਭਿਣ ਕਰਦੀ ਫਿਰਦੀ ਹੈ। ਜਿਹੜੇ ਸਿਆਣੇ ਬੰਦੇ ਆ ਉਹ ਗੁਣ ਗ੍ਰਾਹੀ ਵਿਅਕਤੀ ਬਣਾਉਂਦੇ, ਤੇ ਜਿਹੜੇ ਦੂਸਰੇ ਆ ਉਹ ਸਾਰਾ ਦਿਨ ਔਗਣੇ ਇਕੱਠੇ ਕਰੀ ਜਾਂਦੇ, ਉਹਨਾਂ ਦਾ ਕੰਮ ਹੀ ਨਿੰਦਿਆ ਕਰਨੀ। ਇੱਕ ਬਿਸ਼ਪ ਨਿੰਦਕ ਹੁੰਦਾ ਸੀ, ਉਹਨੇ ਕਿਸੇ ਨੂੰ ਬਖਸ਼ਣਾ ਹੀ। ਭਗਵਾਨ ਨੂੰ ਲਕਸ਼ਮੀ ਕਹਿੰਦੀ ਮਹਾਰਾਜ ਬਿਸ਼ਪ ਨਿੰਦਕ ਤੇ ਨਹੀਂ ਹੋ ਸਕਦਾ, ਵੀ ਸਾਰੇ ਦੀ ਨਿੰਦਿਆ ਕਰਦਾ। ਕਹਿੰਦੇ ਇਹ ਬਖਸ਼ਦਾ ਹੀ ਨਹੀਂ ਕਿਸੇ, ਕਹਿੰਦੇ ਨੇ ਜੀ ਐਸਾ ਨਹੀਂ। ਕਹਿੰਦੇ ਇਹਨੂੰ ਸਵਰਗ ਛੱਡ ਦਿਓ, ਉੱਥੇ ਛੱਡਤਾ। ਦੇਵਤਿਆਂ ਨੂੰ ਕਹਿੰਦੀ ਇੰਨੀ ਸੇਵਾ ਕਰਿਓ, ਇਹਨੂੰ ਟਾਈਮ ਹੀ ਨਾ ਦਿਓ ਕਿ ਕਿਸੇ ਦੀ ਨਿੰਦਿਆ ਕਰੋ। ਉਹਨੇ ਜੀ ਬੜੀ ਸੇਵਾ ਕੀਤੀ, ਅੱਗੇ ਆਇਆ ਮੈਨੂੰ ਛੁੱਟੀ ਦਿਓ, ਹੁਣ ਉਹ ਖੁੰਡ ਪਾਲਟੀ ਮਿਲੇ ਨਾ, ਜਿੱਥੇ ਮੂੰਹ ਰੂਣਾ ਸਰੂਣਾ ਕਰਦਾ ਸੀ। ਤੇ ਖੈਰ ਸਾਲ ਸੇਵਾ ਹੋਈ, ਹੁਣ ਬਦੈਗੀ ਦਾ ਸਮਾਂ ਆਇਆ। ਉਹਨੇ ਜੀ ਬੜੇ ਦੈਵ ਲੋਕ ਦੇ ਹਾਂਜੀ ਤੋਹਫੇ ਦਿੱਤੇ, ਬੜਾ ਸਤਿਕਾਰ ਪਿਆਰ ਬੈਂਡ ਬਾਜਿਆਂ ਦਾ ਵਿਦਾ ਕਰਨ ਲੱਗੇ। ਤੇ ਕਹਿੰਦੇ ਮਹਾਰਾਜ ਕੋਈ ਸੇਵਾ ਕਰਦਿਆਂ ਭੁੱਲ ਹੋਈ, ਖਿਮਾ ਕਰਿਓ। ਕਹਿੰਦੇ ਤੁਸੀਂ ਦੇਵਤੇ ਕਾਹਦੇ, ਇੱਕ ਮੇਰੇ ਵਰਗੇ ਮਨੁੱਖ ਦੀ ਅੱਜ ਆਪ ਤੁਸੀਂ ਕਰਦੇ ਰਹੇ। ਕਹਿੰਦੇ ਆ ਸੁਣ ਲਿਆ ਹੈ ਕਿ ਨਹੀਂ ਬਿਸ਼ਪ ਨਿੰਦਕ, ਸਾਲ ਤੇ ਸਾਰੀ ਦੀ ਚੱਟੀ ਭਰੀ ਰਹਿ ਜਾਂਦਾ ਅਜੇ ਸਰੂਪਾ ਦੇ ਕੇ। ਇਸ ਤਰ੍ਹਾਂ ਕਿ ਬਿਸ਼ਪ ਨਿੰਦਕ ਉਹ ਕਿਸੇ ਨੂੰ ਬਖਸ਼ਦੇ ਹੀ, ਉਹਨਾਂ ਦਾ ਕੰਮ ਇਹ ਹੈ। ਉਹਨੇ ਗੁਰੂ ਨਾਨਕ ਪਾਤਸ਼ਾਹ ਨੂੰ ਨਹੀਂ ਬਖਸ਼ਿਆ। ਕੋਈ ਆਖਿਆ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖਿਆ ਆਦਮੀ ਨਾਨਕ ਬੇਚਾਰਾ, ਤੇ ਹਜ਼ੂਰ ਕਹਿੰਦੇ ਭਇਆ ਦਬਾਨਾ ਸ਼ਾਹ ਕਾ ਨਾਨਕ ਬੌਰਾਨਾ। ਉਹਨਾਂ ਦਾ ਕੰਮ ਇਹ ਹੈ, ਉਹਨਾਂ ਨੂੰ ਰੱਬ ਨੇ ਇਸੇ ਪਾਸੇ ਲਾਇਆ ਹੋਇਆ। ਪਰ ਇਸ ਪਾਸੇ ਬਚੀਏ, ਨਿੰਦਾ ਭਰੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨ ਨਿੰਦਕਾਂ, ਨਰਕੇ ਘੋਰ ਪਵਨ ਉਸਤ ਨਿੰਦਾ ਦੋ ਤਿਆਗੈ ਖੋਜੈ ਪਾਦ ਨਿਰਬੰਨ। ਫਜ਼ੂਲ ਕਿਸੇ ਦੀ ਉਸਤ ਕਰਨੀ ਔਰ ਫਜ਼ੂਲ ਨਿੰਦਿਆ ਕਰਨੀ, ਇਹ ਜਿਹੜੀਆਂ ਚੀਜ਼ਾਂ ਹਨ, ਕਿਉਂਕਿ ਹਰ ਇੱਕ ਬੰਦਾ ਆਪਣੇ ਕਰਮ ਦਾ ਜ਼ਿੰਮੇਵਾਰ ਹੈ। ਜਿਹੜਾ ਪਾਪ ਕਰਦਾ ਧਰਮਰਾਜ ਦੇ ਕਟਹਿਰੇ 'ਚ ਲੇਖਾ ਉਹਨੂੰ ਦੇਣਾ ਪੈਣਾ, ਅਤੇ ਦੂਜਾ ਐਵੇਂ ਸਾਧ ਸੰਗਤ ਜੀ ਤੰਗੜੀ ਜਾਏਗਾ, ਇਉਂ ਕਰਦਾ ਇਉਂ ਕਰਦਾ, ਤੂੰ ਇਹਦੇ 'ਤੇ ਖੜਨਾ ਲੇਖਾ ਦੇਣ ਲਈ। ਪਰ ਸਾਡੇ ਲੋਕਾਂ ਨੂੰ ਬੜੀ ਆਦਤ ਇਹੋ ਜਿਹੀ ਬਣੀ ਹੋਈ ਹੈ, ਜਿੱਥੇ ਬਹਿਣਾ ਪੂਰੀ ਥਰਡ ਪਰਸਨ ਦੀ ਗੱਲ ਕਰਨੀ, ਕੋਈ ਭਜਨ ਨਹੀਂ ਕਰਨਾ, ਬਾਣੀ ਨਹੀਂ, ਕੋਈ ਇਤਿਹਾਸ ਦੀ ਗੱਲ ਨਹੀਂ, ਕੋਈ ਨਾਮ ਦੀ ਨਹੀਂ, ਕੋਈ ਸੇਵਾ ਸਿਮਰਨ ਦੀ ਨਹੀਂ। ਪਰ ਇਹ ਜਿਹੜੀ ਆਦਤ ਪੈ ਜਾਂਦੀ ਹੈ ਇਹ ਬੜੀ ਮਾੜੀ ਹੈ, ਸਮਾਂ ਨਿਰਰਥਕ ਹੁੰਦੀ ਹੈ। ਜਦੋਂ ਬੈਠੋ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜੋ ਗੁਰਦਸਾ ਬਾਟ ਮਰੀਦਾਂ ਜੋਲੀ ਹੈ, ਬਾਣੀ ਕਹਿ ਰਹੀ ਹੈ। ਪਾਤਸ਼ਾਹ ਕਹਿੰਦੇ ਉਹ ਜਿਹੜੇ ਹਰੀ ਦੇ ਜਾਣਿਆ, ਜੇ ਕੋਈ ਨਿੰਦਿਆ ਵੀ ਕਰਦਾ ਉਹ ਆਪਣੇ ਗੁਣ ਨੂੰ ਨਹੀਂ ਗਵਾਉਂਦੇ ਹਨ, ਆਪਣੇ ਆਨੰਦ ਸਰੂਪ 'ਚ ਰਹਿੰਦੇ ਹਨ। ਰਹਾਓ ਜੋ ਕੁਛ ਕਰੇ ਸੋ ਆਪੇ ਸੁਆਮੀ। ਆਹ ਸੰਸਾਰ 'ਤੇ ਜੋ ਕੁਝ ਹੋ ਰਿਹਾ ਇਹ ਵਾਹਿਗੁਰੂ ਪਰਮੇਸ਼ਰ ਦੇ ਹੁਕਮ 'ਚ ਹੋ ਰਿਹਾ। ਪਰ ਕਈ ਵਾਰੀ ਲੱਗਦਾ ਹੈ ਕਿ ਬੁਰਾ ਹੋਇਆ, ਪਰ ਉਹਦੇ 'ਚੋਂ ਨਿਕਲਦਾ ਬਹੁਤ ਕੁਝ ਹੈ। ਅੱਜ ਡਾਕਟਰ ਸਾਹਿਬ ਕੁਦਰਤੀ ਵਿਚਾਰ ਗੱਲ ਪਈ, ਮਰਾਲੇ ਵਾਲੇ ਮਹਾਂਪੁਰਖਾਂ ਦੀ, ਵੀ ਸਾਡੇ ਬਜ਼ੁਰਗ ਉਹਨਾਂ ਦੇ ਸਤਸੰਗੀ ਸਨ, ਅਤੇ ਬਾਬਾ ਪ੍ਰੇਮ ਸਿੰਘ ਜੀ, ਮਰਾਲੇ ਵਾਲੇ ਬਾਬਾ ਬਿਸ਼ਨ ਸਿੰਘ ਜੀ, ਉਹਨਾਂ ਨੂੰ ਬਾਬਾ ਸੁੰਦਰ ਸਿੰਘ ਪਿੰਡਣਾ ਵਾਲੇ, ਬਾਬਾ ਪ੍ਰੇਮ ਸਿੰਘ, ਬਾਬਾ ਭਾਗ ਸਿੰਘ ਮਹਾਨ ਆਸਮੀਆਂ ਨੇ ਵਿਦਿਆ ਬ੍ਰਹਮ ਵਿਦਿਆ ਪ੍ਰਾਪਤ ਕੀਤੀ। ਬਾਬਾ ਪ੍ਰੇਮ ਸਿੰਘ ਉਹਨਾਂ ਦੀ ਮਾਤਾ ਗੁਜਰ ਗਈ, ਪਿਤਾ ਨੇ ਦੂਜੀ ਸ਼ਾਦੀ ਕਰਾਈ। ਉਹ ਮਤਰੇਈ ਬੜਾ ਦੁਰਵਿਵਹਾਰ ਕਰਦੀ ਸੀ, ਇਉਂ ਜਿਵੇਂ ਕੁੱਤਿਆਂ ਨੂੰ ਰੋਟੀ ਸਿੱਟਣੀ ਉਹ ਸਿੱਟਣੀ ਡੇੜੀ ਸੀ। ਫਿਰ ਬਾਬਾ ਜੀ ਨੂੰ ਬਾਬਾ ਬਿਸ਼ਨ ਸਿੰਘ ਜੀ ਮਹਾਂਪੁਰਖਾਂ ਦੇ ਸਥਾਨ 'ਤੇ ਛੱਡਿਆ ਗਿਆ। ਬਾਲਕ ਸੀ, ਇਉਂ ਗੱਦੀ ਬਹਾਲ ਕੇ ਮਾਰੇ ਵੀ ਅੱਖਰ ਨਜ਼ਰ ਆਉਣ ਵਾਲੋ ਇਹ ਵਿਦਿਆ ਪੜ੍ਹਾਉਣੀ ਸ਼ੁਰੂ ਕੀਤੀ। ਬਾਬਾ ਬਿਸ਼ਨ ਸਿੰਘ ਜੀ ਨੇ ਕਿਰਪਾ ਕੀਤੀ, ਉਹਨਾਂ ਦੇ ਸਰੀਰ ਤੋਂ ਬਾਅਦ ਇਹ ਟਕਸਾਲ ਦੀ ਸੇਵਾ ਉਹਨਾਂ ਨੇ ਸੰਭਾਲੀ। ਫਿਰ ਉਹ ਇਲੈਕਸ਼ਨ ਵਿੱਚ ਵੀ ਆਏ ਅਤੇ ਸੰਗਤ ਨੇ ਇੰਨਾ ਸਤਿਕਾਰ ਕੀਤਾ, ਇੱਕ ਵੋਟ ਇੱਕ ਨੋਟ, ਜਿੰਨੀਆਂ ਵੋਟਾਂ ਇੱਕ ਇੱਕ ਵੋਟ ਨੇ ਇੱਕ ਇੱਕ ਨੋਟ ਪਾ ਕੇ ਨਮਸਕਾਰ ਵੀ ਕੀਤੀ ਮਹਾਂਪੁਰਖਾਂ ਨੇ। ਇੰਨਾ ਪ੍ਰਭਾਵਸ਼ਾਲੀ ਜੀਵਨ ਉਹਨਾਂ ਦਾ, ਇੰਨੀ ਸਤਿਕਾਰ ਹਸਤੀ ਬਣੀ। ਹੁਣ ਉਦੋਂ ਸੀ ਇਹਨਾਂ ਦੀ ਮਾਤਾ ਚਲ ਗਈ, ਇਹਨਾਂ ਨੇ ਮਾਂ ਨੇ ਪਤਾ ਨਹੀਂ ਰੱਬ ਨੇ ਉਹ ਬਾਲਕ ਨੂੰ ਕਿੱਥੇ ਲਿਜਾਣਾ ਹੁੰਦਾ, ਉਹਦੀ ਲੀਲਾ ਵੱਖਰੀ ਹੈ ਕੀ ਕਰਦਾ ਉਹ। ਜਦੋਂ ਸਮਾਂ ਆਇਆ ਫਿਰ ਮਤਰੇਈ ਮਾਨ ਵੀ ਹੋਇਆ, ਪਰ ਦੁਨੀਆ ਕਿੰਨਾ ਸਤਿਕਾਰ ਕਰਦੀ ਹੈ ਅਤੇ ਮੈਂ ਵੀ ਘਰੇ ਲਿਆਵਾਂ ਅਤੇ ਚਰਨ ਪਾਓ, ਦੇਖੋ ਮਹਾਂਪੁਰਖ ਡੇੜੀ 'ਚ ਬਹਿ ਗਿਆ, ਅੰਦਰ ਪਲੰਘ ਵਿਛਾਇਆ ਬੜਾ ਸੁੰਦਰ ਬਿਸਤਰਾ। ਮਾਤਾ ਜੀ ਨੇ ਕਿਹਾ ਕਿ ਪੁੱਤਰ ਜੀ ਇੱਥੇ ਬੈਠੋ। ਕਹਿੰਦੇ ਨਹੀਂ ਮਾਤਾ ਜੀ, ਕੁੱਤੇ ਦਾ ਇਹੀ ਸਥਾਨ ਹੁੰਦਾ, ਇੱਥੇ ਬੁਰਕੀ ਪਾ ਦਿਓ। ਉਹ ਗੱਲ ਫਿਰ ਉਹਨੂੰ ਯਾਦ ਆਈ, ਮੈਂ ਇਹ ਦੁਰਵਿਵਹਾਰ ਕਰਦੀ ਰਹੀ ਹਾਂ। ਇਹ ਕਹਿੰਦੇ ਸੰਤ ਇਹਨੂੰ ਜਿਹਨੇ ਆਪਣੀਆਂ ਵਾਸ਼ਨਾ ਸ਼ਾਂਤ ਕਰ ਲਈਆਂ ਹੁੰਦੀਆਂ, ਇਹਨੂੰ ਮਹਾਤਮਾ ਕਹਿੰਦੇ ਆ, ਇਹਨੂੰ ਸੰਤ ਕਹਿੰਦੇ। ਫਿਰ ਚਰਨਾਂ 'ਚ ਡਿੱਗੀ, ਅਹਿਸਾਸ ਹੋਇਆ ਕਿ ਇਸ ਬਾਲਕ ਨਾਲ ਮੈਂ ਕੀ ਕਰਦੀ ਸੀ, ਅੱਜ ਪਰਮਾਤਮਾ ਮਹਾਂਪੁਰਖਾਂ ਦੀ ਕਿਰਪਾ ਨੇ ਕਿੱਥੇ ਪਹੁੰਚ ਗਿਆ। ਬਾਬਾ ਮਾਝਾ ਸਿੰਘ ਦਿਆਲ ਉਹਨਾਂ ਦੇ ਮਾਂ ਪੇ ਗੁਜਰ ਗਏ। ਲੋਕ ਕਹਿੰਦੇ ਹੁੰਦੇ ਸੀ ਇਹ ਖੋਟਾ ਸਤਾਰਾ, ਇੱਕ ਮੁਸਲਮਾਨ ਲੜਕੀ ਉਹਨਾਂ ਦਾ ਚਾਚਾ ਪਿਸ਼ਾਵਰ ਵਿੱਚ ਸੀ, ਉੱਥੇ ਲੈ ਕੇ ਗਏ ਕਿ ਜਿਹਨੂੰ ਮਾਂ ਪੇ ਖਾ ਲੈ ਜੰਮਦੇ ਨੇ ਖੋਟਾ ਸਤਾਰਾ ਕਹਿੰਦੇ ਲੋਕ। ਚਾਚੀ ਕਹਿੰਦੀ ਮੈਂ ਤਾਂ ਨਹੀਂ ਰੱਖਣਾ, ਇਹ ਆਪਣੇ ਮਾਂ ਪੇ ਨੂੰ ਖਾ ਗਿਆ, ਸਾਨੂੰ ਛੱਡੂ। ਚਾਚੇ ਨੇ ਕਿਹਾ ਭਤੀਜੇ ਪੁੱਤ ਦਾ ਕੋਈ ਫਰਕ ਨਹੀਂ ਹੁੰਦਾ, ਇਹਦਾ ਕੋਈ ਆਸਰਾ ਨਹੀਂ, ਯਤੀਮ ਆ। ਪਰ ਉਹ ਨਹੀਂ ਮੰਨੀ ਤੇ ਧੰਨ ਧੰਨ ਬਾਬਾ ਕਰਮ ਸਿੰਘ ਮਹਾਰਾਜ ਹੋਤੀ ਮਰਦਾਂ ਦੇ ਚਰਨਾਂ 'ਚ ਲਗਾ। ਕਹਿੰਦੇ ਮਹਾਰਾਜ ਬਾਲਕ ਨੂੰ ਖੋਟਾ ਸਤਾਰਾ ਕਹਿੰਦੇ ਆ, ਇਹਦੇ ਮਾਂ ਪੇ ਗੁਜਰ ਗਿਆ, ਇਹਨੂੰ ਕੋਈ ਨਹੀਂ ਚੱਲਦਾ, ਮੇਰੀ ਘਰ ਵਾਲੀ ਵੀ ਨਹੀਂ ਚੱਲਦੀ, ਮੈਂ ਹੁਣ ਹਰ ਵੇਲੇ ਮੁਲਾਜ਼ਮ ਆ, ਘਰ 'ਤੇ ਹੁੰਦਾ ਨਹੀਂ, ਘਰ ਬੀਬੀਆਂ ਨਾਲ ਹੁੰਦਾ, ਇਹਦਾ ਕੋਈ ਆਸਰਾ ਨਹੀਂ। ਬਾਬਾ ਕਰਮ ਸਿੰਘ ਕਹਿੰਦੇ ਜਿਹਨੂੰ ਖੋਟਾ ਸਤਾਰਾ ਕਹਿੰਦੇ ਹਾਂ ਇਹ ਸਾਡੀ ਗੱਦੀ ਦਾ ਵਾਰਸ ਆ ਗਿਆ। 32 ਸਾਲ ਬਾਬਾ ਕਰਮ ਸਿੰਘ ਦੀ ਸੇਵਾ ਕੀਤੀ ਔਰ 18 ਸਾਲ ਬਾਬਾ ਆਇਆ ਸਿੰਘ ਜੀ ਮਹਾਰਾਜ ਜੀ ਦੀ ਔਰ 22 ਸਾਲ ਬਾਬਾ ਰਾਮ ਸਿੰਘ ਦੀ। 84 ਸਾਲ ਦੀ ਉਮਰ 'ਚ ਉਹਨਾਂ ਨੂੰ ਗੱਦੀ ਮਿਲੀ। ਭਾਈ ਦਇਆ ਸਿੰਘ ਦੀ ਟਕਸਾਲ, ਪੰਜਾਂ ਪਿਆਰੇ ਦੇ ਮੁਖੀ, ਕਹਿਣ ਤੋਂ ਭਾਈ ਦਇਆ ਸਿੰਘ, ਬਾਬਾ ਸੁਭਾ ਸਿੰਘ, ਬਾਬਾ ਸਾਹਿਬ ਬੇਦੀ, ਜਿਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਦਾ ਤਿਲਕ ਲਾਇਆ, ਔਰ ਬਾਬਾ ਭਾਗ ਸਿੰਘ ਜਿਹਨਾਂ ਰਾਵਲ ਪਿੰਡੇ ਲੱਖ ਸਿੱਖੀ ਦਾ ਪ੍ਰਚਾਰ ਕੀਤਾ, ਬਾਬਾ ਵੀਰ ਸਿੰਘ ਜਿਹੜੇ ਸਿੱਖ ਰਾਜ ਦੇ 13,000 ਸਿਪਾਹੀਆਂ ਨਾਲ ਤੋਪਾਂ ਨਾਲ ਉੜਿਆ ਡੋਗਰਿਆਂ ਨੇ, ਵੀਰ ਸਿੰਘ ਮਾਰਿਆ ਡਾਹ ਤੋਪਾਂ ਨੇ ਛੱਡਿਆ ਸਾਹ ਤੇ ਸੰਤ ਮੀਆਂ, ਇਹ ਸ਼ਾਹ ਮੁਹੰਮਦ ਨੇ ਲਿਖਿਆ। ਔਰ ਬਾਬਾ ਖਦਾ ਸਿੰਘ 5 ਸਾਲ ਨਜ਼ਰਬੰਦ ਰਹੇ ਲਾਹੌਰ, ਬਾਬਾ ਮਹਾਰਾਜ ਸਿੰਘ ਜਿਨ੍ਹਾਂ ਨੇ ਰਾਣੀ ਜਿੰਦਾਂ ਦੀ ਬੇਨਤੀ ਤੋਂ ਇਹਨਾਂ ਅੰਗਰੇਜ਼ਾਂ ਵਿਰੁੱਧ ਸੰਘਰਸ਼ ਕੀਤਾ, ਹਥਿਆਰਬੰਦ ਘੋਲ ਚੇਲਿਆਂ ਵਾਲੇ ਗੁਜਰਾਤ ਦੀ ਲੜਾਈ ਲੜੀ, ਔਰ ਫਿਰ ਗਦਾਰਾਂ ਦੀ ਕਿਰਪਾ ਨਾਲ ਜਲਾਵਤਨ ਹੋਏ, ਸਿੰਘਾਪੁਰ ਸ਼ਹੀਦ ਹੋਏ 1850 ਵਿੱਚ, ਗ੍ਰਿਫਤਾਰ ਹੋਏ 1856 ਸ਼ਹੀਦ ਹੋਏ। ਹੁਣ ਭਾਰਤ ਸਰਕਾਰ ਨੂੰ ਹਿੰਦੁਸਤਾਨ ਦੀ ਆਜ਼ਾਦੀ ਦੇ ਮੁੰਡਲੇ ਘਰਾ ਘੁਲਾਟੀਏ ਕਰਾਰ ਦੇਣਾ ਪਿਆ ਉਸ ਮਹਾਂਪੁਰਖ ਨੂੰ। ਔਰ ਉਹਨਾਂ ਤੋਂ ਬਾਅਦ ਬਾਬਾ ਰਾਮ ਸਿੰਘ ਜਿਨ੍ਹਾਂ ਨੂੰ ਅੰਗਰੇਜ਼ ਲਾਜ ਦੇ ਰਹੇ, ਗ੍ਰਿਫਤਾਰ ਨਹੀਂ ਕਰ ਸਕੇ। ਬਾਬਾ ਕਰਮ ਸਿੰਘ ਜਿਹੜੇ 1857 ਦੇ ਗਦਰ ਵਿੱਚ ਲੜੇ, ਬਾਬਾ ਆਇਆ ਸਿੰਘ ਔਰ ਬਾਬਾ ਜਵਾਲਾ ਸਿੰਘ ਵਰਗੀਆਂ ਸ਼ਖਸੀਅਤਾਂ, ਬਾਬਾ ਮਾਝਾ ਸਿੰਘ, ਕਹਿਣ ਤੋਂ ਭਾਵ ਇਹ ਮਹਾਂਪੁਰਖਾਂ ਦਾ ਹੀ ਜੀਵਨ ਨਹੀਂ ਪੜ੍ਹਦੇ ਕਿ ਉਹਨਾਂ ਨੇ ਖਾਲਸਾ ਪੰਥ ਵਾਸਤੇ ਕਿੰਨੀਆਂ ਕਿੰਨੀਆਂ ਘਾਲਣਾ ਘਾਲੀਆਂ, ਐਸੀਆਂ ਸ਼ਖਸੀਅਤਾਂ। ਹੁਣ ਦੇਖੋ ਦੁਨਿਆਵੀ ਤੌਰ 'ਤੇ ਉਹਨਾਂ ਦਾ ਪੱਖ ਹੀ ਬਣਿਆ ਬਾਬਾ ਮਾਝਾ ਸਿੰਘ ਦਾ, ਪਰ ਜਿਹਨੂੰ ਗੁਰੂ ਨਾਨਕ ਦੇ ਘਰ ਦੀ ਵੋਟ ਲਈ ਹੈ ਕਿੱਥੇ ਟੱਕ ਮਾਣ। ਅੱਜ ਬਾਬਾ ਰੋਸ਼ਨ ਸਿੰਘ ਕਹਿੰਦੇ ਅਜੀ ਮਜ਼ਦੂਰੀ ਕਰਨ ਆਏ ਸੀ, ਅੱਜ ਸਾਨੂੰ ਕਿੱਥੇ ਬਹਾਲਿਆ ਹੋਇਆ ਇਸ ਗੁਰੂ ਨਾਨਕ ਪਾਤਸ਼ਾਹ ਮਹਾਂਪੁਰਖਾਂ ਦੀ ਸੇਵਾ ਨੇ। ਜਿਸ ਕਾ ਨਾਹੀਂ ਕੋਏ ਹੈ ਤਿਸ ਕਾ ਸਾਹਿਬ ਸੋਏ ਹੈ। ਇਸ ਕਰਕੇ ਗੁਰੂ ਪਿਆਰੋ ਪਾਤਸ਼ਾਹ ਕਹਿੰਦੇ ਜੋ ਕਿਛ ਕਰੇ ਧੰਨ ਗੁਰੂ ਰਾਮਦਾਸ। ਕਹਿੰਦੇ ਮੈਂ ਘੁੰਗਣੀਆਂ ਵੇਚਦਾ ਸੀ, ਧੰਨ ਗੁਰੂ ਅਮਰਦਾਸ ਜੀ ਨੇ ਆਪਣੇ ਕੰਨਿਆਂ ਦਾ ਦਾਨ ਵੀ ਦਿੱਤਾ, ਆ ਗੁਰੂ ਨਾਨਕ ਦੀ ਗੱਦੀ ਦਾ ਰਾਜ ਵੀ। ਇਹਨੂੰ ਪਾ ਕੇ ਪਤਾ ਕੀ ਸ਼ਬਦ ਕਹੇ ਸੀ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਰਹਿ ਰਾਜ ਸਾਹਿਬ ਚ ਰੋਜ਼ ਪੜ੍ਹਦੇ ਹਾਂ ਹਰ ਕੇ ਜਨ, ਸਤਿਗੁਰ ਸਤਿਪੁਰਖਾ ਬਿਨਾ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਮੋਕੋ ਰਾਮ ਨਾਮ ਪ੍ਰਕਾਸ਼। ਤੇ ਸਾਡੇ ਚ ਕੋਈ ਮਾੜਾ ਜਿਹਾ ਗੁਣ ਹੁਨਰ ਆ ਜਾਂਦਾ, ਅਸੀਂ ਕਿੰਨੇ ਹੰਕਾਰ ਨਾਲ ਭਰ ਜਾਂਦੇ। ਉਹ ਕਿੱਡੀਆਂ ਕਿੱਡੀਆਂ ਮਜ਼ਲਾਂ ਅਵਸਥਾ ਨੂੰ ਪਾ ਕੇ ਕਿੰਨੀ ਨਿਮਰਤਾ ਦੇ ਵਿੱਚ ਬੈਠੇ ਹੈ, ਤਾਂ ਉਹਨਾਂ ਨੂੰ ਦੁਨੀਆਂ ਸਜਦੇ ਕਰਦੀ ਹੈ। ਇਸ ਕਰਕੇ ਗੁਰਮੁਖ ਹਜ਼ੂਰ ਪਾਤਸ਼ਾਹ ਕਹਿੰਦੇ ਜੋ ਕਿਛ ਕਰੇ। ਹੁਣ ਬਾਬਾ ਦੀਪ ਸਿੰਘ ਸਾਹਿਬ ਪਰਉਪਕਾਰ ਵੱਲ ਲੈ ਲਓ, ਕੁਰਬਾਨੀ ਵੱਲ ਲੈ ਲਓ, ਲਖਾਰੀ ਵੱਲ ਲੈ ਲਓ, ਬ੍ਰਹਮਚਾਰੀ ਜਤੀ ਭੀਸ਼ਮ ਸੰਗ ਹੋਏ, 60,000 ਲੜਕੀ ਛਡਾ ਕੇ ਅਬਦਾਲੀ ਦੀ 3,00,000 ਫੌਜ ਤੋਂ ਸਿਰ ਵਾਰ ਕੇ ਹਰਿਮੰਦਰ ਵਾਸਤੇ ਗੁਰੂ ਰਾਮਦਾਸ ਦੇ ਪਿਆਰੇ, ਅੱਜ ਜਿੰਨੀ ਦੁਨੀਆਂ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਮੱਥਾ ਟੇਕਦੀ ਉਨੀ ਬਾਬਾ ਦੀਪ ਸਿੰਘ ਦੇ ਸ਼ਹੀਦ ਗੰਦ ਜਾਂਦੀ ਹੈ। ਅਸੀਂ ਵੀ ਪੜ੍ਹਨ ਵਾਸਤੇ ਇੱਥੇ ਆਏ ਹਾਂ। ਆ ਗੁਰੂ ਗ੍ਰੰਥ ਸਾਹਿਬ ਦੇ 4 ਅਤਾਰੇ ਟਕਸਾਲਾਂ ਚਲਾਈਆਂ, ਭਾਈ ਮਨੀ ਸਿੰਘ ਬੰਦ ਕਟਾਇਆ, ਗੁਰੂ ਘਰ ਦੇ ਵਿਦਵਾਨ ਆ 58, ਉਹਨਾਂ ਦੇ ਪਰਿਵਾਰ ਦੇ ਸ਼ਹੀਦ ਹੋਏ ਹੈ। ਅਸੀਂ ਇੱਥੇ ਆ ਕੇ ਆਪਣਾ ਆਪ ਸਾਂਭਣ ਲਈ ਤਿਆਰ ਨਹੀਂ, ਗੁਰਦੁਆਰੇ ਆਉਂਦੇ ਹਾਂ, ਪਟਕਾ ਉੱਤੇ ਖੰਡਾ ਲਗਾਇਆ, ਚੱਕਰੀ ਲੱਗੀ ਹੈ, ਦੇਗ ਤੇਗ ਫਤਿਹ ਹੈ ਜਾਂ ਹਜ਼ੂਰ ਸਾਹਿਬ ਸੱਚਖੰਡ ਦਾ। ਨੌਜਵਾਨਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਕਿ ਸਿੱਖ ਪੰਥ ਦੇ ਵਿਦਵਾਨ ਉਹ ਲੋਕ ਕਿੱਥੇ ਸੀ, ਅਸੀਂ ਕਿੱਥੇ ਹਾਂ। ਅੱਜ ਉਹਨਾਂ ਦੀਆਂ 12 ਗਾਈਆਂ ਜਾ ਰਹੀਆਂ, ਉਹਨਾਂ ਨੂੰ ਸਜਦੇ ਹੋ ਰਹੇ, ਖੰਡ ਪਾਠ, ਸੁਖਮਣੀ ਦੇ ਪਾਠ, ਘਿਓ ਦੀਆਂ ਖੰਡ ਜੋਤਾਂ ਜਗਦੀਆਂ ਉੱਥੇ 24 ਘੰਟੇ, ਕੀਰਤਨ ਕਥਾ ਛਬੀਲਾਂ ਲੰਗਰ ਲੱਗੇ ਹੋਏ, ਸੰਗਤਾਂ ਦੇ ਜੋੜੇ ਝਾੜਦੇ ਹੈ, ਚਰਨ ਕੁੰਡਾਂ ਲੋਕ ਚਰਨਾਮਤ ਪੀਂਦੇ, ਮੂੰਹ ਪੂੰਜਣ ਰੁਮਾਲਾਂ ਨਾਲ ਲੋਕ ਜੋੜੇ ਝਾੜ ਰਹੇ ਸੰਗਤਾਂ ਦੇ, ਉਹਨਾਂ ਗੁਰਸਿੱਖਾਂ ਦੇ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਤਾਰੂ ਸਿੰਘ, ਸਵੇਗ ਸਿੰਘ, ਸਵਾਜ ਸਿੰਘ, ਬਾਬਾ ਨੌਤ ਸਿੰਘ, ਸਾਰੀਆਂ ਬੱਸਾਂ ਖੜ ਕੇ ਜਾਂਦੇ। ਉਹ ਖਾਲਸਾ ਦੇ ਲੋਕ ਆਪਣਾ ਟੈਕਸ ਹਾਲੇ ਵੀ ਲੈ ਰਿਹਾ, ਗੱਜ ਕੇ ਬੋਲੋ ਕਿਉਂ, ਉਹਨਾਂ ਦਾ ਜੀਵਨ ਹੈ। ਨੌਜਵਾਨੋ ਪੜ੍ਹੋ ਜ਼ਰੂਰ, ਦੁਨਿਆਵੀ ਵਿੱਦਿਆ ਵੀ ਪੜ੍ਹੋ, ਪਰਮਾਰਥੀ ਵੀ, ਪਰ ਇਹ ਦੇਖੋ ਅੱਜ ਕੀ ਹੈ, ਤੁਹਾਡਾ ਆਹਾਰ ਕਿਹੋ ਜਿਹਾ, ਤੁਹਾਡਾ ਵਿਹਾਰ ਕਿਹੋ ਜਿਹਾ, ਤੁਹਾਡਾ ਕਰੈਕਟਰ ਕਿਹੋ ਜਿਹਾ। ਜੇ ਇਹਨਾਂ ਦੇਸ਼ਾਂ ਜਾ ਕੇ ਗਲਤ ਕੰਮ ਕਰੋਗੇ, ਤੁਸੀਂ ਕਹਿੰਦੇ ਅਸੀਂ ਸਿੱਖ ਹਾਂ, ਤੁਹਾਡੇ ਜੀਵਨ ਤੋਂ ਲੋਕਾਂ ਨੇ ਗੁਰੂ ਬਾਰੇ ਦੇਖਣਾ ਕਿ ਆ ਗੁਰੂ ਗੋਬਿੰਦ ਸਿੰਘ ਦੇ ਕਹਾਉਂਦੇ ਕੰਮ ਕੀ ਕਰ ਰਹੇ। ਬਾਬਾ ਮਗਨ ਸਿੰਘ ਫੌਜ ਵਿੱਚ ਸੀ, ਮਨਸ਼ਾ ਨੂੰ ਕੋਕਰੀ ਦੇ ਕਿਰਪਾਨ ਬਹਾਦਰ, ਕੋਈ ਬੀਬੀ ਪੁੱਛ ਰਹੀ ਆ ਗਈ, ਮਨਸ਼ਾ ਸਿੰਘ ਜੇਲੇ ਆਇਆ ਤੇ ਬਾਬਾ ਜੀ ਕਹਿੰਦੇ ਲਿਟ ਜਾ, ਸਟੇਨ ਰੱਖਤੀ ਛਾਤੀ ਤੇ, ਇੱਥੇ ਗਲਤ ਕੰਮ ਕੀਤਾ ਤੇ ਗੁਰੂ ਵੱਲ ਉਂਗਲ ਜਾਣੀ ਹੈ, ਮੇਰੇ ਚ ਗਲਤੀ ਹੈ, ਮੇਰੇ ਚ ਨਗਾ ਦਿਓ, ਨਹੀਂ ਤੁਹਾਡੇ ਚੋਂ ਨਗਾ ਦੂੰਗਾ। ਰਾਮਗੜ੍ਹ ਵਾਲੇ ਬਾਬਾ ਮਗਨ ਸਿੰਘ ਜੀ ਮਹਾਂਪੁਰਖ, ਕਹਿਣ ਤੋਂ ਭਾਵ ਇੱਥੇ ਆ ਕੇ ਆਪਣਾ ਕਿਰਦਾਰ ਉੱਚਾ ਕਰੋ, ਕਰੈਕਟਰ ਉੱਚਾ ਕਰੋ, ਔਰ ਨਿਤਨੇਮੀ ਜੀਵਨ ਬਣਾਓ, ਔਰ ਸਿੱਖੀ ਸਿਧਾਂਤਾਂ ਵੀ ਤੁਰੋ। ਜਿੱਥੋਂ ਤੁਸੀਂ ਲੰਘੋ ਤੁਹਾਨੂੰ ਦੇਖਣ ਇਹ ਲੋਕ, ਹਾਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਜਾ ਰਹੇ। ਤੇ ਜੇ ਬੋਤਲਾਂ ਪੀਂਦੇ ਫਿਰਦੇ ਆ ਤੇ ਆਸ਼ਕੀਆਂ ਮਸ਼ੂਕੀਆਂ ਕਰਦੇ ਫਿਰਦੇ ਆ, ਇਹ ਆਪਣੀ ਕੌਮ ਦਾ ਨਾਂ ਬਦਨਾਮ ਕਰਾਉਂਦੇ ਔਰ ਗੁਰੂ ਦੇ ਇਤਿਹਾਸ ਨੂੰ ਕਲੰਕ ਲਾਉਂਦੇ। ਵਿਦਿਆ ਜ਼ਰੂਰ ਪੜ੍ਹੋ, ਨਾਲ ਨਾਲ ਤੁਹਾਡਾ ਆਹਾਰ ਵੀ ਸ਼ੁੱਧ ਹੋਵੇ, ਵਿਹਾਰ ਵੀ, ਗੁੱਡ ਕੰਡਕਟ, ਕਰੈਕਟਰ ਵੀ ਸ਼ੁੱਧ ਹੋਵੇ ਔਰ ਤੁਹਾਡੇ ਮੱਲੇ ਧਰਮ ਵੀ ਹੋਵੇ, ਸਿੱਖੀ ਸਿਧਾਂਤ ਵੀ ਹੋਣ, ਸਵੇਰੇ ਸ਼ਾਮ ਦਾ ਨਿਤਨੇਮ ਵੀ ਹੋਵੇ, ਸੇਵਾ ਸਿਮਰਨ ਵਾਲੀ ਭਾਵਨਾ ਹੋਵੇ। ਅੱਜ ਦੇਖੋ ਬਾਬਾ ਦੀਪ ਸਿੰਘ ਲੋਕਾਂ ਦੀਆਂ ਲੜਕੀਆਂ ਦੀ ਇੱਜ਼ਤ ਬਚਾਉਂਦਾ ਰਿਹਾ, ਹੁਣ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਵਿਆਹ ਕਰਾ ਕੇ ਤੀਹ ਦਿਨ ਡਿਵੋਰਸ ਹੁੰਦਾ, ਅਸੀਂ ਆਪਣੀਆਂ ਵਸਾਉਣ ਜੋਗੇ ਨਹੀਂ ਰਹਿ, ਸਾਡਾ ਕਿਰਦਾਰ ਕਿੱਥੇ ਡਿੱਗ ਪਿਆ ਜਾ ਕੇ? ਕਿਉਂ ਡਿੱਗਿਆ? ਸਿੱਖੀ ਛੱਡਤੀ, ਸਿਧਾਂਤ ਛੱਡਤਾ, ਬਾਣੀ ਛੱਡਤੀ, ਨਿਤਨੇਮ ਛੱਡਤਾ, ਅੰਮ੍ਰਿਤ ਛੱਡਤਾ, ਮਰਜ਼ਾਦਾ ਛੱਡਤੀ, ਗ੍ਰਹਿਤਾਂ ਗ੍ਰਹਿਤਾਂ ਰਹਿ ਗਈਆਂ, ਰਹਿਤ ਚਲੇ ਗਈ। ਇਸ ਕਰਕੇ ਨੌਜਵਾਨੋ, ਇਹ ਤੁਹਾਡੇ ਸਾਰਿਆਂ ਵਾਸਤੇ ਇੱਕ ਬੜਾ ਭਾਰੀ ਸੰਦੇਸ਼ ਹੈ ਕਿ ਆਪਣੇ ਜੀਵਨ ਨੂੰ ਬਣਾਓ, ਤੁਸੀਂ ਪਨੀਰੀ ਆ, ਤੁਹਾਤੋਂ ਬਾਗ ਸਿੱਖੀ ਦਾ ਪੈਦਾ ਹੋਣਾ, ਤੇ ਜੇ ਪਨੀਰੀ ਨਾ ਹੋ ਤੇ ਬਾਗ ਕਿੱਥੋਂ ਬੁੱਢੇ ਠੇਰੇ ਚੱਲ ਜਾਣਗੇ ਗਾਂ ਆਹਰੀ ਯਾਰ? ਇਹੋ ਜਿਹੀ ਸਿੱਖੀ ਅੱਜ ਬੁੱਧ ਧਰਮ ਨਜ਼ਰ ਨਹੀਂ ਆ ਰਿਹਾ ਇੰਡੀਆ 'ਚ। ਕਿਉਂ ਨਹੀਂ ਆ ਰਿਹਾ? ਸਿਧਾਂਤ ਖਤਮ ਹੋ ਗਿਆ। ਅੱਜ ਸਿੱਖੀ ਦੇ ਲੋ ਆ ਕਿੰਨੇ ਨੌਜਵਾਨ ਬੈਠੇ ਹੈ, ਵਿਦਿਆਰਥੀ ਹੈ, ਤੁਹਾਡੇ ਬਸ ਨਹੀਂ, ਤੁਸੀਂ ਕਸੰਗਤ ਦੇ ਪ੍ਰਭਾਵ ਥੱਲੇ ਗਰਾਵਟ ਵਿੱਚ ਆ ਰਹੇ। ਮੈਂ ਤੁਹਾਡੇ ਕੋਲ ਮਾਇਆ ਲਈ ਨਹੀਂ ਆਇਆ, ਇੱਕ ਮੇਰੇ ਕੋਲ ਹੈ ਵਾਪਸ ਆਉਣ ਜਾਣ ਦਾ, ਗੁਰੂ ਨਾਨਕ ਪਾਤਸ਼ਾਹ ਦੀ ਨਗਰੀ ਚੋਂ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਦੇਣ ਵਾਸਤੇ ਆਇਆ। ਗੁਰੂ ਨਾਨਕ ਪਾਤਸ਼ਾਹ ਦਾ ਸੁਨੇਹਾ ਹੈ, ਇਹਦੇ ਉੱਤੇ ਪਹਿਰਾ ਦਿਓ ਤੇ ਸਾਨੂੰ ਖੁਸ਼ੀ ਹੋਊ। ਮੈਨੂੰ ਸਿੱਖੀ ਚਾਹੀਦੀ ਹੈ ਗੁਰੂ ਨਾਨਕ ਦੀ। ਸਿੱਖੀ ਤਾਂ ਜੇ ਸਿੱਖ ਹੋਊਗਾ, ਜਿਹਦੇ ਕੋਲ ਸਿੱਖੀ ਨਹੀਂ ਉਹ ਸਿੱਖ ਕਿਵੇਂ ਕਹਾ ਸਕਦਾ? ਸਿੱਖ ਹੋਆ ਜਿਹਦੇ ਕੋਲ ਸਿੱਖੀ ਆ ਔਰ ਸਿੱਖੀ ਦਾ ਸਿਧਾਂਤ ਆ, ਸਿੰਘ ਹੋਆ ਜਿਹਦੇ ਕੋਲ ਅੰਮ੍ਰਿਤ ਆ, ਨਿਤਨੇਮ ਆ, ਗ੍ਰਹਿਤਾਂ ਤੋਂ ਬਚਿਆ, ਰਹਿਤਾਂ ਵਿੱਚ ਪਰਪਾਕਿਆ, ਮਰਜ਼ਾਦਾ ਵਿੱਚ ਹੈ। ਇਸ ਕਰਕੇ ਪਾਤਸ਼ਾਹ ਕਿਰਪਾਲਤਾ ਕਰਕੇ ਸਾਨੂੰ ਸਮਝਾ ਰਹੇ ਹੈ, ਜੋ ਕਿਛ ਕਰੇ ਸੋ ਆਪੇ ਸਵਾਮੀ, ਉਹ ਵਾਹਿਗੁਰੂ ਆਪਣੀ ਇੱਛਾ ਸਾਰਾ ਕੁਝ ਕਰਦਾ ਹੈ। ਹਰ ਆਪੇ ਕਾਰ ਕਮਾਵੈ, ਉਹ ਸਾਰੀ ਕਾਰ ਨੂੰ ਆਪ ਕਮਾ ਰਿਹਾ। ਅਸੀਂ ਪੰਡ ਚੱਕੀ ਫਿਰਦੇ ਹਾਂ, ਸਾਡੇ ਬਿਨਾਂ ਕੰਮ ਨਹੀਂ ਚੱਲਣਾ। ਜਿਵੇਂ ਉਹ ਪਾਤਸ਼ਾਹ ਜਾ ਰਿਹਾ, ਝਕਾਈਆ ਤੁਰਿਆ ਜਾਂਦਾ ਬੁੜਾ ਪੰਡ ਚੱਕੀ, ਗਰਮੀ ਬਹੁਤ ਸੀ, ਉਹ ਬਾਦਸ਼ਾਹ ਨੂੰ ਦਇਆ ਆਈ, ਉਹ ਕਹਿੰਦਾ ਵਜ਼ੀਰ ਨੂੰ ਰਾਸਤੇ ਬਹਾਲ, ਰਾਸਤੇ ਬਹਾਲ ਲਿਆ, ਉਹ ਪੰਡ ਬੁੜੇ ਨੇ ਸਿਰ ਤੇ ਚੱਕੀ। ਉਹ ਰਾਜਾ ਕਹਿੰਦਾ ਬਜ਼ੁਰਗਾਂ ਨੂੰ ਇਸ ਕਰਕੇ ਬਹਾਲਿਆ, ਭਰ ਚੁੱਕੀ ਜਾਂਦਾ, ਇਹਨੂੰ ਕੋਈ ਪੰਡ ਲਾ ਲਓ। ਕਹਿੰਦੇ ਨਹੀਂ ਜੀ ਮਹਾਰਾਜ, ਰਾਜਾ ਸਾਹਿਬ ਦੀ ਇੰਨੀ ਬੜੀ ਕਿਰਪਾ, ਮੈਨੂੰ ਬਹਾਲਿਆ, ਪੰਡ ਰੱਖੀ ਤੇ ਦਸ ਨੂੰ ਭਾਰ ਜ਼ਿਆਦਾ ਲਵੋ। ਉਹ ਕਹਿੰਦੇ ਰੱਥ 'ਚ ਰੱਖ ਲਾ, ਸਿਰ 'ਤੇ ਰੱਖ ਲਾ, ਭਾਰ ਤਾਂ ਓਨਾ ਹੀ ਹੈ, ਅਸੀਂ ਵਾਧੂ ਦੀ ਪੰਡ ਚੁੱਕੀ ਫਿਰਦੇ ਹਾਂ, ਸਾਡੇ ਬਿਨਾਂ ਆਹ ਨਹੀਂ ਹੋਣਾ, ਉਹ ਨਹੀਂ ਹੋਣਾ, ਇਹ ਤਾਂ ਪਰਮੇਸ਼ਰ ਕਰ ਰਿਹਾ, ਇਹ ਮੁੰਡੇ ਕੁੜੀਆਂ ਨਹੀਂ ਪਾਲਣੇ, ਆਹ ਨਹੀਂ ਹੋਣਾ, ਕਿਵੇਂ ਹੋਊਗਾ? ਇਹ ਜਿਨ ਸੰਸਾਰ ਪੈਦਾ ਕੀਤਾ, ਇਹ ਪੰਡ ਸਾਰੀ ਉਹਦੇ ਸਿਰ 'ਤੇ ਹੀ ਹੈ, ਅਸੀਂ ਸਿਰਫ ਬੋਝ ਚੁੱਕੀ ਫਿਰਦੇ ਹਾਂ, ਪਰਮਾਤਮਾ 'ਤੇ ਭਰੋਸਾ ਨਹੀਂ ਧਾਰਦੇ। ਉਹ ਆਪੇ ਸਾਰੀ ਕਾਰ ਨੂੰ ਕਮਾ ਰਿਹਾ, ਹਰ ਆਪੇ ਹੀ ਮਤ ਦੇਵੈ ਸਵਾਮੀ, ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਮਤ ਬੁੱਧੀ ਦੇ ਰਿਹਾ ਹੈ ਸਵਾਮੀ, ਸਾਰੇ ਸੰਸਾਰ ਦਾ ਮਾਲਕ। ਹਰ ਆਪੇ ਬੋਲ ਬੁਲਾਵੈ, ਉਹ ਸ਼ੁਭ ਬੋਲ ਕਿਰਪਾ ਕਰਕੇ ਆਪ ਬੁਲਾਉਂਦਾ ਹੈ, ਸਮਤ ਦਿੰਦਾ। ਹਰ ਆਪੇ ਪੰਚ ਤੱਤ ਵਿਸਥਾਰਾ, ਅੱਜ ਨੀ ਸ੍ਰਿਸ਼ਟੀ ਹੈ ਸਾਜੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤਿਰਭਵਨ ਸਾਜਿਆ, ਘੜ ਘੜ ਜੋਤ ਸਮੋਏ। ਇਹ ਪੰਜਾਂ ਤੱਤਾਂ ਆਕਾਸ਼ ਬਾਜੂ ਜਲ ਅਗਨੀ ਧਰਤੀ ਦੁਆਰਾ ਵਿਸਥਾਰ ਕਰ ਰਿਹਾ, ਵਿੱਚ ਧਾਤੂ ਪੰਜ ਆਪ ਪਾਵੈ, ਇਹ ਪੰਜਾਂ ਤੱਤਾਂ ਸਰੀਰ ਬਣਿਆ, ਇਹ ਪੰਜ ਵਿਕਾਰਾਂ ਰੂਪੀ ਧਾਤੂ ਪਾਏ ਹੈ, ਤੇ ਜਿਹੜਾ ਗੁਰੂ ਦੀ ਕਿਰਪਾ ਦਾ ਪਾਤਰ ਬਣਦਾ ਉਹਦੇ ਅੰਦਰੋਂ ਪੰਜ ਵਿਕਾਰ ਜਿਹੜੇ ਦੂਰ ਹੋ ਜਾਂਦੇ ਆ, ਕਾਮ ਕ੍ਰੋਧ ਦਾ ਲੋਭੋ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇ, ਜਨ ਨਾਨਕ ਸਤਿਗੁਰ ਮੇਲੇ ਆਪੇ। ਜਿਹੜੇ ਜਨ ਬਣ ਕੇ ਗੁਰੂ ਦੇ ਦਾਸ ਬਣ ਕੇ ਮਾਰੇ ਦੀ ਸ਼ਰਨ ਆਉਂਦੇ ਆ, ਸਤਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਨਾਲ ਮੇਲ ਦਿੰਦੇ ਹਨ। ਹਰ ਆਪੇ ਜਗਰ ਚਕਾਵੈ, ਇਹ ਜਿਹੜਾ ਮਨ ਦੇ ਅੰਦਰ ਜਾਂ ਬਾਹਰ ਕਈ ਤਰ੍ਹਾਂ ਦਾ ਝਗੜਾ ਪਿਆ ਹੋਇਆ ਵਿਕਾਰਾਂ ਦਾ, ਇਸ ਝਗੜੇ ਨੂੰ ਸਤਿਗੁਰੂ ਜੀ ਕਿਰਪਾ ਕਰਕੇ ਆਪ ਹੀ ਨਿਵਿਰਤ ਕਰ ਦਿੰਦੇ ਹਨ। ਇਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਵਿਚਾਰ ਆਪ ਜੀ ਨੇ ਸ਼ਰਵਣ ਕੀਤਾ ਹੈ। ਤੇ ਬੇਬੇ ਜੀ ਦੇ ਗੁਰਪੁਰਬ ਬਾਰੇ ਬੇਨਤੀ ਕਰ ਹੀ ਦਿੱਤੀ ਹੈ। ਇਹ ਇਕੱਲੇ ਦਾ ਨਹੀਂ ਕਿ ਕਿਸੇ ਦੇ ਇੱਕ ਪਿਓ ਦਾ ਜਾਂ ਮਾਂ ਦਾ ਦਿਨ ਹੈ, ਇਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਜੀ ਦਾ ਗੁਰਪੁਰਬ ਹੈ, ਇਹ ਸਾਰੀ ਸਿੱਖ ਕੌਮ ਦਾ ਹੈ, ਇਹ ਸਾਰਿਆਂ ਦਾ ਸਾਂਝਾ ਫਰਜ਼ ਹੈ। ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜੀਓ। ਸਾਰਿਆਂ ਨੇ ਗੱਜ ਵੱਜ ਕੇ ਸੇਵਾ ਵੀ ਕਰਨੀ ਹੈ ਤੇ ਲਾਹੇ ਵੀ ਲੈਣੇ ਹਨ, ਕੋਈ ਨਹੀਂ ਆ ਬੇਨਤੀਆਂ ਪ੍ਰਵਾਨ ਕਰਨੀਆਂ। ਅੱਜ ਮੇਰੇ ਮਨ 'ਚ ਵਿਚਾਰ ਸੀ ਕਿ ਮੈਂ ਖੰਡੇਵਾੜ ਦੇ ਅੰਮ੍ਰਿਤ ਦੀ ਵਿਸ਼ੇਸ਼ਤਾ ਔਰ ਕੀ ਚੀਜ਼ਾਂ ਕਿਸ ਤਰ੍ਹਾਂ ਹੈ ਦੱਸਣਾ ਚਾਹੁੰਦਾ ਸੀ। ਇਹ ਹੁਣ ਸਮੇਂ ਨਾਲ ਕਿਉਂਕਿ ਹਫ਼ਤਾ ਆਪ ਜੀ ਨੇ ਇੱਥੇ ਹੀ ਸੇਵਾ ਲਾ ਦਿੱਤੀ ਹੈ, ਸੰਗਤ ਦਾ ਹੁਕਮ ਹੋ ਗਿਆ ਪ੍ਰਬੰਧਕਾਂ ਦਾ ਜੀ, ਅਤੇ ਗ੍ਰੰਥੀ ਸਿੰਘਾਂ ਦਾ ਪਿਆਰ, ਰਾਗੀ ਸਿੰਘਾਂ ਦਾ ਅਤੇ ਹੋਰ ਵੀ ਗੁਰੂ ਘਰ ਕਈ ਸਮੇਂ ਦੀ ਯਾਚਨਾ ਕਰਦੇ ਸੀ, ਪਰ ਬੇਬੇ ਜੀ ਦਾ ਗੁਰਪੁਰਬ ਹੋਣ ਕਰਕੇ ਫਿਰ ਕਿ ਜੇ ਤੁਸੀਂ ਸਾਨੂੰ ਇਹ ਬਚਨ ਲਾਇਆ ਤਾਂ ਸਾਡਾ ਵੀ ਮੰਨਣਾ ਪਏਗਾ। ਅਤੇ ਸਾਡੀ ਵਿਚਾਰ ਹੈ ਸੱਤ ਵਜਣ ਵਾਲੀ ਸੰਗਤ, ਸਾਰੀ ਸੰਗਤ ਕੋਲ ਗੱਡੀਆਂ ਕਾਰਾਂ ਮਾਰਿਆਂ ਦਿੱਤੀਆਂ, ਅਤੇ ਭਾਈ ਆਉਣ ਜਾਣ ਦੀ ਤਾਂ ਕੋਈ ਐਡੀ ਤੰਗੀ ਨਹੀਂ, ਸਮਾਂ ਹੀ ਕੱਢਣ ਦੀ ਹੁੰਦੀ ਹੈ। ਅਤੇ ਜੇ ਉੱਥੇ ਟੈਲੀਵਿਜ਼ਨ ਦੇਖਦੇ ਰਹਿ ਜਾਂ ਕਲੱਬਾਂ ਪੱਬਾਂ 'ਚ, ਉੱਥੇ ਕਿਆ ਕਰਨਾ, ਸਮਾਂ ਬਰਬਾਦ ਹੈ, ਜੀਵਨ ਬਰਬਾਦ ਹੈ। ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਆਓਗੇ, ਇੱਥੇ ਬਖਸ਼ਿਸ਼ਾਂ ਹੀ ਬਖਸ਼ਾਂ, ਸਿਰ ਮੈਂ ਚੱਲ ਜਾਓ, ਤੁਹਾਡੇ ਜੋੜੇ ਨਹੀਂ ਕੋਈ ਝਾੜਦਾ। ਇੱਥੇ ਆਉਂਦੇ ਹਾਂ ਆ ਬਹਿਣ ਦੇ ਰਾਗੇ ਆ, ਉੱਥੇ ਸਿਗਰਟਾਂ ਦੇ ਧੂੰਏ, ਸ਼ਰਾਬਾਂ ਦੀ ਬਦਬੋਏ ਜਾਂ ਹੋਰ ਕੁਛ ਨਹੀਂ, ਇੱਕ ਦੂਜੇ ਚਗੜੀਆਂ ਨਿੰਦਿਆ ਚੁਗਲੀ ਕੀ ਕੁਛ ਸਾਰਾ ਬੁਰਾ ਭਲਾ ਇੱਕ ਦੂਜੇ ਦਾ, ਕਈ ਤਰ੍ਹਾਂ ਦੀਆਂ ਐਸੀਆਂ ਘਟਨਾਵਾਂ ਵੀ ਹੁੰਦੀਆਂ ਜੋ ਤੁਹਾਡੇ ਸਾਹਮਣੇ ਚੱਲ ਰਹੀਆਂ। ਇੱਥੇ ਕਿੰਨਾ ਸਤਿਕਾਰ, ਤੁਹਾਡੇ ਜੋੜੇ ਮੂੰਹ ਪੂਜਣ ਵਾਲੇ ਰੁਮਾਲ ਨਾਲ ਕਦੇ ਪੂਜਦੇ, ਜਿਸ ਘਰ ਆਉਣਾ ਤੁਹਾਡੇ ਜੋੜੇ ਵੀ ਪੂਜੇ ਜਾਂਦੇ ਆ, ਅਤੇ ਜੇ ਸੱਚੇ ਇਰਾਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਬਣ ਕੇ ਆਉਂਗੇ ਤਾਂ ਮਹਾਰਾਜ ਕਿੰਨੀ ਕਿਰਪਾ ਕਰਨਗੇ। ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ, ਛੋਟੀ ਗੱਲ ਨਹੀਂ ਹੈ। ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੈ। ਸੋ ਇਹਨੀਆਂ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ ਪ੍ਰਬੰਧਕਾਂ ਦਾ, ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਸਾਰੇ ਸੇਵਾਦਾਰਾਂ ਦਾ, ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਸੰਗਤਾਂ ਬੇਅੰਤ ਆਈਆਂ ਅਤੇ ਜਿਹੜੇ ਨਹੀਂ ਆ ਸਕੇ ਉਹਨਾਂ ਨੂੰ ਵੀ ਆਪ ਜੀ ਬੇਨਤੀ ਕਰ ਦਿਓ ਤਾਂ ਜੋ ਬੇਬੇ ਨਾਨਕ ਜੀ ਦਾ ਗੁਰਪੁਰਬ ਇਸ ਢੰਗ ਨਾਲ ਮਨਾਇਆ ਜਾਏ, ਐਸਾ ਹੋਵੇ ਕਿ ਹਾਂ ਵੀ ਆਸਟ੍ਰੇਲੀਆ ਜੇ ਪਹਿਲੀ ਵਾਰੀ ਮਨਾਇਆ ਅਤੇ ਇਹਦੀ ਆਬਾ ਵੀ ਬੜੀ ਵਿਲੱਖਣ ਹੈ, ਲੰਗਰਾਂ ਦੀ ਵੀ ਸੇਵਾ ਅਤੇ ਸਾਧ ਸੰਗਤ ਦੀ ਵੀ, ਕਥਾ ਕੀਰਤਨ ਵੀ ਮਹਾਰਾਜ ਕਿਰਪਾ ਕਰਨਗੇ। ਜਿਸ ਕਾ ਕਾਰਜ ਤੇ ਨਹੀਂ ਕੀਆ ਮਾਨਸ ਕਿਆ ਬੇਚਾਰਾ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।